ഗുരുവാണിയിലെ കീർത്തന മഹത്മാപുരുഷാർത്ഥം ലെക്ചർ വ്യാഖ്യാന ਜਿਨ੍ਹਾਂ ਦਿਨਾਂ ਦੇ ਵਿੱਚ ਦਸ ਦੀਵਾਨ ਨੌ ਮਾਘ ਦੇ ਸੰਬੰਧ ਵਿੱਚ ਰੱਖੇ ਸਨ ਲੜੇ ਸਾਹਿਬ ਬਹੁਤ ਦਿਨ ਵੱਡੇ ਹੋ ਗਏ ਉਦੋਂ 4 ਵਜੇ ਸਮਾਪਤੀ ਹੁੰਦੀ ਸੀ ਦੀਵਾਨ ਦੀ ਹੁਣ 5 ਵਜੇ ਕਿਉਂਕਿ ਦਿਨ ਕਾਫੀ ਬੜੇ ਹੋ ਗਏ ਹਨ ਪਹਿਲਾਂ ਵੀ ਇਸੀ ਲਿਹਾਜ਼ ਤੇ ਸਮੇਂ ਦਾ ਘੱਟ ਵਾਧਾ ਹੁੰਦਾ ਰਹਿੰਦਾ ਹੈ ਹੁਣ ਵੀ ਐਸਾ ਹੀ ਹੈ ਇਸ ਕਰਕੇ ਆਓ ਬਾਕੀ ਦੇ ਸਮੇਂ ਨੂੰ ਸਫਲਾ ਕਰੋ ਗੁਰਮਾਸੀ ਦੇ ਦੀਵਾਨ ਤਾਂ ਲੱਗਦੇ ਰਹੇ ਨੇ ਇੱਥੇ ਪਰ ਇਹ ਸਰੀਰ ਹਾਜ਼ਰ ਨਹੀਂ ਹੋ ਸਕਿਆ ਕਿਉਂਕਿ ਜਦੋਂ ਕਿਸੇ ਗੱਡੀ ਦੇ ਕਿਸੇ ਪੁਰਜ਼ੇ ਵਿੱਚ ਕੋਈ ਨੁਕਸ ਪੈਦਾ ਹੋ ਜਾਏ ਇਸੀ ਤਰ੍ਹਾਂ ਜਿਸਮ ਗੱਡੀ ਹੈ ਆਤਮਾ ਇਸਦਾ ਮਾਲਕ ਹੈ ਬੁੱਧ ਇਸਦਾ ਡਰਾਈਵਰ ਹੈ ਜਿਤਨੇ ਸਰੀਰ ਕਰਮਿੰਦਰੇ ਗਿਆਨਿੰਦਰੇ ਪ੍ਰਾਣ ਆਦਿ ਇਹ ਸਾਰੇ ਇਸਦੇ ਪੁਰਜੇ ਹਨ ਕਿਸੇ ਕੁਛ ਫਰਕ ਪੈ ਜਾਵੇ ਫਿਰ ਇਹ ਗੱਡੀ ਖੜ ਜਾਂਦੀ ਹੈ ਠੀਕ ਕਰ ਕਰਾ ਕੇ ਫਿਰ ਉਸ ਗੱਡੀ ਨੂੰ ਡਰਾਈਵਰ ਚਲਾਉਂਦਾ ਮਾੜੀ ਮੋਟੀ ਖਰਾਬੀ ਜਿਹੜੀ ਹੁੰਦੀ ਉੱਥੇ ਜਾਂਦਾ ਜਾਂਦਾ ਡਰਾਈਵਰ ਆਪ ਹੀ ਸੰਵਾਰ ਲੈਂਦਾ ਥੋੜੀ ਮੋਟੀ ਮਕੈਨਿਕ ਹੀ ਜਾਣਦਾ ਹੋਵੇ ਜੀ ਜੇ ਜ਼ਿਆਦਾ ਖਰਾਬ ਹੋ ਜਾਏ ਫਿਰ ਵਰਕਸ਼ਾਪ ਭੇਜਦਾ ਖਰਾਬ ਇਸੀ ਤਰ੍ਹਾਂ ਇਹ ਥੋੜਾ ਜਿਹਾ ਕੁਛ ਉਸਨੂੰ ਖੇਲ ਹੋਣ ਕਰਕੇ ਹੋਰ ਗੱਲ ਕੁਛ ਵੀ ਨਹੀਂ ਕਈ ਪੂਰਨਮਾਸੀਆਂ ਇਹ ਨਹੀਂ ਆ ਸਕਿਆ ਉਹਨਾਂ ਤੋਂ ਬਾਅਦ ਇਹ ਸਮਾਂ ਹੱਥ ਆਇਆ ਹੈ ਸਾਰੀ ਸੰਗਤ ਸ਼ਬਦ ਵਿੱਚ ਬੋਲੋ ਪਹਿਲੇ ਦਾਸ ਬੋਲਿਆ ਕਰੇਗਾ ਫਿਰ ਸਾਰੇ ਭਾਈ ਤੀਸਰੇ ਪਾਸੇ ਸਾਡੀ ਧੀਆਂ ਨਜ਼ਰ ਕੇ ਬੋਲਿਆ Thank you.
Thank you.
اپنے خیالوں باہر روکن کی کھیچل کرو, پورا پورا دھیان شبد اور وچار دیو, کیونکہ ہری جس سن کئی دن آیا کرتے ہیں جو کہ گھر تو کھیچل کر کے گرو کے دربار پہنچن کر کے بھی وہ ہری جس بگن روپ ہوں, وہ ہوں خیال کا ادھر ادھر کھنڈتے رہنا, شبد کے وچار دھیان کا نہ جڑنا یا آلس آ جانے, اس دے واسطے ہی حضور نے فرمان کیتا ہے پرب کی استد کرو سنت میر سادھان ایکاگر کی ہری بھی استدی کرو اور سنو جس واسطے گھران تو آن کا پرشاد کیتا ہے پر آلس تو سادھان ہو کے اور خیال نو باہر روک کے ہری جس وچ جوڑ کے اگر ایسا دیتا جائے گا پورا پورا لابھ پراپت ہوں گا ہے. آئیوں آئندہ دن پورنماشی ہے, اے دن سنت رویداس جی دے اوتار تارن کا دہاڑا بھی ہے, تو گرو ارجن دیو مہاراج جی نے کچھ بھگتوں کا ذکر کردیا ہوا اس بھگت رویداس کی آواز بھی کتھن کیتا ہے, رویداس سرنتا تن پیاگی مایا پرگٹ ہوا ساتھ سنگ ہر درشن پایا, اس کی آواز یوں دسیا ہے جڑے چوتھے درجے والے سن पहले ब्राह्मण, दूसरा क्षत्रिय, तीसरा वैश्य, चौथा शूद्र। विद्या कर्म, विद्या प्रणी प्रणी, जग करने करौने, दान देना लेना, इतना सतोगुणी पारम सिलसिला से इन्हों की अत सुन भजन बंदगी आदि करने की मुक्ता भी नहीं जाती थी, बल्कि यों मानते सन जे किसी ब्राह्मण के घर उस ब्रह्म पुत्र पैदा हो जाता, स्वर्ग के राजे इंद्र नूं फिक्र पै जाता सी किते एहो जिहा तां पसीना होवे मेरा राज ना खोल होवे। यों सी। फिर दूसरा दर्जा सी क्षत्रियों का, क्षत्रियों का कम सी राजपाठ करना, प्रजा नूं सुख देना इत्यादि, होरना दी गरीबां दी रक्षा आदि करनी। तीसरा दर्जा वैश्यां दा सी खेतीपती करनी, बंजर पार आदि करना। चौथा दर्जा शूद्रां जिहदे विच सारे ही आ जांदे सन, सब दी सेवा करन, जिहदे विच समा चूड़े नाई सिंबे सीओ सब ही मन्ने जांदे सन, सारे उहनां विच मन्ने जांदे सी। इह सारिआं दी तिन्नां उपरले वर्णां दी सेवा कर, स्वयं करके इन्हों बेचार बड़ी देर तो कुचला जा रहा सी, पर समा आया उस मौके इन्हों प्रभु वाहिगुरु की भक्ति तो भी संकोचया जाता सी, रोकया जाता सी। काशी दे विच रामानंद जी हुए हैं वैरागी, ਰਾਜੀ ਸ੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਹੁੰਦੇ ਹਨ। ਗੜ ਵਿੱਚ ਇੱਕ ਰੁਦਰਾਸ ਦੇ ਮਣਕੇ ਦੀ ਮਾਲਾ ਪਹਿਨਦੇ ਹਨ ਔਰ ਮੱਥੇ ਤੇ ਤਿਲਕਾ ਇਹੋ ਜਿਹਾ ਉੱਪਰ ਲਿਚੀ ਨਹਾਉਂਦੇ ਹੁੰਦੇ ਹਨ, ਲੇਕਿਨ ਰਾਮ ਦੇ ਉਪਾਸ਼ਕ ਹੁੰਦੇ ਹਨ। ਸੋ ਛੋਟੀਆਂ ਜਾਤਾਂ ਵਾਲ ਤੋਂ ਮੱਥੇ ਲੱਗਣਾ ਇਹਨਾਂ ਦੀ ਪਰਛਾਵੇਂ ਰੇਖਾ ਨਹੀਂ, ਲੰਘਣਾ ਵੀ ਬੁਰਾ ਸਮਝੇ ਦੱਸਣ, ਇਹੋ ਜਿਹੀ ਗੱਲ ਸੀ। ਇੰਨੀਆਂ ਜਿਹੀਆਂ ਗੱਲਾਂ ਤਾਂ ਮੈਂ ਆਪਣੇ ਅੱਖੀਂ ਦੇਖੀਆਂ ਨੇ। ਗਰਮੀਆਂ ਦੇ ਮਹੀਨੇ ਲੋਕੀ ਪਾ ਲਾਉਂਦੇ, ਉਦੋਂ ਪੰਪ ਪੁੰਪ ਥੋੜੇ ਜਿਹੇ ਰਸਤੇ ਸੜਕਾਂ ਸੁੜਕਾਂ ਨਹੀਂ ਸਨ, ਸੋ ਰੇਤਾਂ ਰੁੱਤਿਆਂ ਵਿੱਚ ਹੀ ਸਫ਼ਰ ਕਰਦੇ ਲੋਕੀ, ਕੋਈ ਕਿਤੇ ਖੂਹੀ ਹੁੰਦੀ, ਕੋਈ ਕੋਈ ਆਪਣਾ ਕਿਸੇ ਨੂੰ ਪਿੱਛ ਮਾਇਆ ਦੇ ਕੇ ਬੜੇ ਬੜੇ ਮੱਠ ਪਾਣੀ ਦੇ ਭਰ ਕੇ ਰਖਵਾ ਦਿੰਦਾ, ਲੋਕਾਂ ਨੂੰ ਮੁਸਾਫ਼ਰਾਂ ਨੂੰ ਪਿਆਸ ਲੱਗਦੀ, ਉੱਥੇ ਲੱਕੜਾਂ ਗੱਡ ਕੇ ਉਹਨਾਂ ਵਿੱਚ ਪਨਾਲੇ ਜਿਹੇ ਲਾਏ ਹੁੰਦੇ, ਉਹਨਾਂ ਉੱਪਰ ਲਾਂਭਣਾ ਦਾ ਪਾਣੀ ਪੀਣ ਦਾ ਥਾਂ, ਅਖਤਰੀਆਂ ਦਾ, ਆ ਚੂੜਿਆਂ ਦਾ, ਆ ਮੁਸਲਮਾਨਾਂ ਦਾ, ਆ ਚਮਾਰਾਂ ਦਾ, ਇਹੀਆਂ ਜਿਹੀਆਂ ਉੱਥੇ ਹੁੰਦੀਆਂ, ਬਹੁਤ ਸਾਰੀਆਂ ਮੈਂ ਆਪਣੀ ਅੱਖੀਂ ਦੇਖੀਆਂ। ਉਦੋਂ ਇਹੋ ਜਿਹਾ ਸਮੇਂ, ਉਸ ਤੋਂ ਪਹਿਲਾਂ ਤਾਂ ਬਹੁਤ ਹੀ ਦੂਰ ਸੀਗੀਆਂ ਗੱਲ। ਹਾਂ, ਕਬੀਰ ਵਰਗਿਆਂ ਨੇ ਜਦੋਂ ਕਿਤੇ ਬ੍ਰਹਮ ਨੇ ਮੱਥੇ ਲੱਗਣਾ, ਫਿਰ ਉਹਨੂੰ ਜਾ ਕੇ ਨਹਾਉਣ ਜਾਣਾ ਗੰਗਾ ਦੇ ਵਿੱਚ, ਵੀ ਪਿੱਟੇ ਗਿਆ ਜੀ ਤਾਂ। ਇਹੀਆਂ ਇੰਨੀਆਂ ਗੱਲਾਂ ਸੀਗੀਆਂ, ਹਾਲਾਂਕਿ ਪੰਜਾਂ ਤੱਤਾਂ ਦਾ ਪੂਰਾ ਲਛੇਵਾਂ ਚੇਤਨ ਕੀ ਪਿੱਟਿਆ ਗਿਆ, ਚੇਤਨ ਪਿੱਟੇ ਗਏ, ਪੰਜੇ ਤੱਤ ਪਿੱਟੇ ਗਏ, ਸਾਰੇ ਵਿਚਾਰ ਹਰੇਕ ਨੂੰ ਨਹੀਂ ਹੁੰਦੇ। ਇਸ ਤਰੀਕੇ ਸਿਰ ਪਹਿਲੇ ਪਹਿਰ ਇਹ ਖੁੱਲ ਜਿਹੜੀ ਹੋਈ ਹੈ ਕਬੀਰ ਤੋਂ, ਕਬੀਰ ਰਾਮਾਨੰਦ ਦੇ ਪਹਿਲੇ ਸੇਵਕ ਸਨ, ਜਿੱਥੋਂ ਦੇ ਇਹਨਾਂ ਨੇ ਰਵਦਾਸ ਆਦਿ ਸਾਰਿਆਂ ਨੂੰ ਆਪਣੇ ਸ਼ਿਸ਼ ਯੋਗ ਜਾਣ ਕੇ ਸ਼ਿਸ਼ ਬਣਾਇਆ। ਦੱਸਿਆ ਵੀ ਯੋਗਤਾ ਦੀ ਲੋੜ ਹੈ, ਸ਼ਿਸ਼ ਆਦਿ ਦੀ ਲੋੜ ਨਹੀਂ। ਗੁਰੂ ਦਸਮ ਪਾਤਸ਼ਾਹ ਦੇ ਵਕਤ ਦੀ ਗੱਲ ਹੈ, ਪੰਡਿਤ ਪੜ੍ਹ ਕੇ ਆਇਆ ਕਾਸ਼ੀ ਤੋਂ, ਆਪਣੇ ਕਿਹਾ ਸਿੱਖਾਂ ਨੂੰ ਪੜ੍ਹਾਓ, ਬ੍ਰਹਮ ਵਿੱਦਿਆ ਦਿਓ। ਉਹਨਾਂ ਨੇ ਬ੍ਰਹਮ ਵਿੱਦਿਆ ਪੜ੍ਹਾਉਣੀ ਸ਼ੁਰੂ ਕਰ ਦਿੱਤੀ, ਹੌਲੀ ਹੌਲੀ ਪੁੱਛਣਾ ਸ਼ੁਰੂ ਕਰ ਦਿੱਤਾ, ਤੇਰੀ ਕੀ ਯਾਦ ਹੈ, ਤੇਰੀ ਕੀ ਯਾਦ ਹੈ, ਕੋਈ ਕਹਿੰਦਾ ਨਾਈਆਂ, ਕੋਈ ਕਹਿੰਦਾ ਚੀਮਾ, ਕੋਈ ਜ਼ਰੂਰ ਹੋ ਕੁਛ ਹੋ ਕੁਛ, ਕਹਿੰਦਾ ਮੈਂ ਤਾਂ ਨਹੀਂ ਤੁਹਾਨੂੰ ਪੜ੍ਹਾਉਂਦਾ, ਕਿਉਂਕਿ ਬ੍ਰਹਮਣ ਤੋਂ ਛੱਤੀ ਤੋਂ ਬਿਨਾਂ ਵਿੱਦਿਆ ਦੇਣੀ ਹੋਰ ਕਿਸੇ ਨੂੰ ਅਧਿਕਾਰ ਨਹੀਂ। ਤੁਸੀਂ ਤਾਂ ਆਪਣੇ ਕਈ ਜਾਤਾਂ ਦੱਸ ਰਹੇ ਹੋ, ਪੜ੍ਹਾਉਣੋਂ ਹਟ ਗਿਆ। ਗੁਰੂ ਜੀ ਪਾਸ ਸ਼ਿਕਾਇਤ ਹੋਈ, ਗੁਰੂ ਜੀ ਪੰਡਿਤ ਨੂੰ ਪੁੱਛਿਆ, ਕਿਉਂ ਪੰਡਿਤ ਜੀ, ਕੀ ਕਾਰਨ? ਕਹਿਣ ਲੱਗਾ ਮਹਾਰਾਜ, ਦੇ ਤਾਂ ਹੁਕਮ ਹੈ, ਬ੍ਰਹਮਣ ਤੇ ਛੱਤੀ ਤੋਂ ਬਿਨਾਂ ਬ੍ਰਹਮ ਵਿੱਦਿਆ ਨਹੀਂ ਦਿੱਤੀ ਜਾਂਦੀ। ਇਹ ਤਾਂ ਦੇਖੋ ਨਾ, ਕੋਈ ਕਹਿੰਦਾ ਮਨਾਈ, ਕੋਈ ਕੁਛ ਕੁਛ ਅਧਿਕਾਰ ਹੀ ਨਹੀਂ ਰੱਖਦੇ ਇਸਤਰੀ ਜਾਮਾ, ਤੇ ਇਹ ਨਾ ਸਤਸੰਗ ਵਿੱਚ ਜਾਣ ਦਾ ਅਧਿਕਾਰ ਰੱਖਦੇ, ਤੇ ਨਾ ਹੀ ਉਹ ਕਿਸੇ ਧਰਮ ਮੰਦਰਾਂ ਵਿੱਚ ਜਾਣ ਦਾ ਅਧਿਕਾਰ ਹੈ ਇਹਨਾਂ, ਤੇ ਨਾ ਹੀ ਬ੍ਰਹਮ ਵਿੱਦਿਆ ਦੇ ਪੜ੍ਹਨ ਦੇ ਅਧਿਕਾਰੀ ਹਨ। ਮੈਂ ਕਿਵੇਂ ਬ੍ਰਹਮ ਵਿੱਦਿਆ? ਮੈਨੂੰ ਤਾਂ ਪਤਾ ਨਹੀਂ ਸੀ, ਤਾਂ ਮੈਂ ਸ਼ੁਰੂ ਕਰ ਦਿੱਤਾ ਸੀ। ਗੁਰੂ ਜੀ ਕਹਿਣ ਲੱਗੇ, ਮਰਸਿਕਾ ਕੇ ਇੱਕ ਤਾਂ ਇਹਨਾਂ ਦੀ ਜਾਤ ਪਾਤ ਸਾਰੀ ਖਤਮ ਹੋ ਗਈ, ਛੋਟੀ ਹੋ ਗਈ ਸਾਰੇ, ਇਹ ਛੱਡੋ ਗੰਮਾ। बाकी तुसी अधिकार देखो बुद्ध देखो ब्रह्म विद्या ग्रहण करने किसी बुद्ध योग है बस ये गल देखो तो कह नहीं जी बस मैं तो क्षत्रिय ब्रह्म तो मैं पढ़ावांगा नहीं जो ऐसी गल सी उत्थे नहीं पढ़ाया तो जाने ही पैना सी गुरु जी कहने चंगा तुसी हुण इउं कहिणा जिन्हां शूद्र या ऐसा कोई तत्व है उन्होंने तुसी अगे नक रगड़ के उन्होंने विद्या हासिल करा करोगे ऐसा वचन दिता है योगता देखो इसी तरह समाज है ये तो काशी की गल है जरा यहोजा शहर है जिसे जिस हर धर्म के मंदिर हर न्याने किस्म के लोग वसते हैं विद्या का भंडार मनिया है उत्थे हुए हैं रमानंद जी तो कबीर जी ने जो इन्होंने उपदेश किया योग अधिकार दे के उस तो बाद इन्होंने सोचा ਇਹ ਤਾਂ ਫਜ਼ੂਲ ਗੱਲਾਂ ਹਨ ਅਧਿਕਾਰੀ ਹੋਣਾ ਚਾਹੀਦਾ ਜਦ ਤਾਂ ਪਤਨ ਕੀ ਤਰ੍ਹਾਂ ਪਿਆ ਪੰਜਾਂ ਤੱਤਾਂ ਮਿੱਟੀ ਪਾਣੀ ਹਵਾ ਆਕਾਸ਼ ਪੰਜਾਂ ਤੱਤਾਂ ਦੇ ਸਾਰੇ ਪੁਤਲੇ ਹਨ ਬਾਕੀ ਛੇਵਾਂ ਚੇਤਨ ਹੈ ਚੇਤਨ ਦੀ ਕੋਈ ਜਾਤ ਪਾਤ ਨਹੀਂ ਪੰਜਾਂ ਤੱਤਾਂ ਦੀ ਕੋਈ ਜਾਤ ਨਹੀਂ ਅਧਿਕਾਰ ਹੋਣਾ ਚਾਹੀਦਾ ਹੈ ਕੋਈ ਅਧਿਕਾਰ ਵੀ ਮਿਲ ਜਾਏ ਇਹਨੂੰ ਅੱਗੇ ਹੋਰ ਕੀ ਹੈ ਇਹਨਾਂ ਗੱਲਾਂ ਨੂੰ ਕੱਢਦੇ ਰਹੇ ਇਸੀ ਕਰਕੇ ਜਿਤਨੇ ਫਿਰ ਰਾਮਾਨੰਦ ਸੱਚੇ ਯੋਗ ਰਵਦਾਸ ਸਾਹਿਬ ਚੰਗੇ ਚੰਗੇ ਨੇ ਇਹਨਾਂ ਜਾਤਾਂ ਦੇ ਸੇਵਕ ਸਨ ਸੈਨ ਵਗੈਰਾ ਇਹਨਾਂ ਦੇ ਸੇਵਕ ਹੋਏ ਹਨ ਇਸੀ ਤਰ੍ਹਾਂ ਗੁਰੂ ਜੀ ਨੇ ਸ਼ਬਦ ਦੇ ਵਿੱਚ ਕਦੇ ਹਰੇਕ ਦੀਆਂ ਜਾਤਾਂ ਦਾ ਜ਼ਿਕਰ ਕੀਤਾ ਕਿਉਂਕਿ ਉਦੋਂ ਇਹਨਾਂ ਦਾ ਜ਼ਿਆਦਾ ਹੀ ਰਿਵਾਜ ਸੀ ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ ਹਰ ਨਾਮ ਪੁੱਛੀ ਪ੍ਰੋ ਹੋਇਓ ਲਖੀਣਾ ਬੋਣਾ ਤਾਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾਇ ਰੋ ਪਿਓ ਗੁਣੀ ਗਹੀਰਾ ਸਰਦਾਸ਼ਟ ਹੰਤਾ ਢੋਰਨੀ ਦਿਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸਿੰਘਰ ਦਰਸ਼ਨ ਪਾਇਆ ਸੈਨ ਲਾਈ ਪੁਤਕਾਰੀਆ ਉਹ ਕਰ ਕਰ ਸੁਣਿਆ ਹਿਰਦੇ ਵਸਿਆ ਪਾਵਨ ਭਗਤਾਂ ਮੈਂ ਗਣਿਆ ਇਹ ਵੀ ਸੁਣ ਕੇ ਜਾਟ ਉਸ ਭਗਤੀ ਲਾਗਾ ਮਿਲੇ ਪ੍ਰਤੱਖ ਵਸਾਈਆਂ ਥੰਨਾ ਬੜੇ ਫੱਟ ਇਹਨਾਂ ਦੇ ਵਿੱਚ ਜਾਤਾਂ ਦਾ ਨਾਂ ਇਸ ਵਾਸਤੇ ਰੱਖਿਆ ਉਸ ਸਮੇਂ ਕਿਉਂਕਿ ਇਹਨਾਂ ਦਾ ਰਿਵਾਜ ਸੀ ਤਿਉਂ ਕਰਕੇ ਅਰਦਾਸ ਅੱਜ ਜਾਂਦੇ ਨਾ ਇਸ ਕਰਕੇ ਜੇਕਰ ਵਿਸ਼ੇਸ਼ ਵਿਚਾਰ ਉਸਦੇ ਪ੍ਰਗੁਣੀ ਹੈ ਸੇਮ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਅੱਜ ਸ੍ਰੀ ਸ਼ਹਿਰ ਦੇ ਬਾਹਰ ਬੈਠੇ ਹਨ ਮਰਦਾਨਾ ਰਬਾਬ ਵਜਾ ਰਿਹਾ ਹੈ ਆਪ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ ਨਾਮ ਅਮੋਲਕ ਜੀ ਮੇਰੇ ਸਾਹਿਬ ਦਾ ਨਾਮ ਅਮੋਲਕ ਜੀ ਮੇਰੇ ਸਾਹਿਬ ਦਾ Thank you. ಮಾಡುದು. ದುನಿಯಾ ದೇಶಕ್ಕೆ ಅಮೋಲ್ಕ ವಸ್ತು ಪರಮೇಶ್ವರದ ನಾಮ ಇತನಿಯ ಮೌಲಿಕ ವಸ್ತು ಕೋಯ್ ದೀನಿ ಹೈ ಏಕ ದಫಾ ನಾ ಕೃಷ್ಣ ಜಿ ನ ಮಿಲನ ವಾಸ್ತೇ ದ್ವಾರಕಾ ವಿಚ ಆಯೇ. ಕೃಷ್ಣ ಜಿ ಹೈ ನೀ ಸನ್, ಕೃಷ್ಣ ದಿಯಾ ರಾಣಿಯಾ ಸಾರಿಯಾ ನಾಥ ಜಿ ದೇ ಚಾರ ಚೇರೇ ಬೈಠ ಗಈಆਂ ਤੇ ਉਹਨਾਂ ਨੇ ਇਹ ਬੇਨਤੀ ਕਰਨੀ ਸ਼ੁਰੂ ਕੀਤੀ, ਰਿਸ਼ੀ ਜੀ ਸਾਨੂੰ ਇਹੋ ਜਿਹਾ ਵਚਨ ਕਰੋ, ਇਹੋ ਜਿਹਾ ਵਰ ਦਿਓ, ਹਰ ਜਨਮ ਦੇ ਵਿੱਚ ਕ੍ਰਿਸ਼ਨ ਭਗਵਾਨ ਸਾਡੇ ਪਤੀ ਦੇ ਹੋਇਆ ਕਰ। ਇਹ ਵਚਨ ਸੁਣ ਕੇ ਨਾਥ ਜੀ ਕਹਿਣ ਲੱਗੇ, ਜੇਕਰ ਤੁਸੀਂ ਉਹ ਚਾਹੁੰਦੇ ਹੋ ਤਾਂ ਇਉਂ ਕਰੋ, ਕ੍ਰਿਸ਼ਨ ਜੀ ਨੂੰ ਦਾਨ ਕਰ ਦਿਓ। ਕ੍ਰਿਸ਼ਨ ਜੀ ਦਾ ਦਾਨ ਕਰ ਦਿਓ, ਦਾਨ ਕੀਤੀ ਹੋਈ ਵਸਤੂ ਹੀ ਫਲੀਭੂਤ ਹੋਇਆ ਕਰਦੀ ਹੈ। ਜ਼ਮੀਨ ਵਿੱਚ ਜਿਹੜਾ ਬੀਜ ਬੀਜਿਆ ਹੋਈ ਫਲੀਭੂਤ ਹੋਇਆ ਕਰਦਾ ਹੈ। ਉਹਨਾਂ ਨੇ ਚੂੜੀ ਛੱਡੀ ਹੈ, ਜੋ ਤਰੀਕਾ ਦਾਨ ਕਰਨ ਦਾ ਸੀ ਉਹ ਰਸਮ ਦੇ ਮੁਤਾਬਕ ਦਾਨ ਕਰਦਾ। ਇਤਨੇ ਨੂੰ ਕ੍ਰਿਸ਼ਨ ਜੀ ਬਾਹਰੋਂ ਆ ਗਏ। ਨਾਥ ਜੀ ਕਹਿਣ ਲੱਗੇ, ਮਹਾਰਾਜ ਹੁਣ ਤੁਹਾਡਾ ਘਰ ਵਿੱਚ ਕੋਈ ਹੱਕ ਨਹੀਂ, ਕਿਉਂਕਿ ਤੁਸੀਂ ਦਾਨ ਹੋ ਚੁੱਕੇ। ਠੀਕ ਹੈ ਕਹਿਣ ਲੱਗੇ, ਯਥਾਰਥ ਗੱਲ ਹੈ। ਚਲੋ ਕਹਿਣ ਲੱਗੇ, ਮੁੰਡੇ ਤੋਂ ਫੜ ਕੇ ਲੈ ਚੱਲੇ ਕ੍ਰਿਸ਼ਨ ਜੀ ਨੂੰ। ਰਾਣੀਆਂ ਕਹਿਣ ਲੱਗੀਆਂ, ਨਾਥ ਜੀ ਰਿਸ਼ੀ ਜੀ ਇਹ ਸਾਡਾ ਘਰ ਫੁੱਟ ਚੱਲੇ ਹੋ, ਆਦਮੀ ਬਿਨਾਂ ਕਰਦਾ ਕੀ ਬਣਦਾ। ਕਹਿਣ ਲੱਗੇ, ਮੈਂ ਤਾਂ ਜ਼ਬਰਦਸਤੀ ਦਾ ਨੀ ਲੈ ਚੱਲਿਆ, ਤੁਸੀਂ ਦਾਨ ਕੀਤਾ ਹੈ ਕਹਿਣਾ, ਇਹਨੇ ਆ ਕੀਤਾ ਤਾਂ ਹੈ, ਪਰ ਇਹਨਾਂ ਦੇ ਬਰਾਬਰ ਸਾਡਾ ਜੋ ਕੁਛ ਲੈਣਾ ਹੈ ਤੁਹਾਨੂੰ ਪਦਾਰਥ ਲੈ ਲਓ, ਅਸੀਂ ਇਹਨਾਂ ਦੇ ਬਰਾਬਰ ਤੋਲ ਦਿੰਦੇ ਹਾਂ। ਕਹਿਣ ਲੱਗੇ, ਚੰਗਾ ਥੋੜੀ ਖੁਸ਼ੀ ਹੈ। ਤੱਕੜ ਮੰਗਾ ਲਿਆ, ਇੱਕ ਪਰੜੇ ਵਿੱਚ ਕ੍ਰਿਸ਼ਨ ਜੀ ਨੂੰ ਬਿਠਾ ਤਾ, ਦੂਸਰੇ ਪਰੜੇ ਵਿੱਚ ਉਹਨਾਂ ਨੇ ਜਿਤਨੇ ਉਹਨਾਂ ਦੇ ਪਾ ਚੰਗੇ ਚੰਗੇ ਹੀਰੀ ਲਾਲ ਜਵਾਬ ਜੱਟ ਗਹਿਣੇ ਸਨ ਸਾਰੇ ਪਾਉਣੇ ਸ਼ੁਰੂ ਕਰ ਦਿੱਤੇ। ਸਾਰਾ ਪਰੜਾ ਭਰ ਗਿਆ, ਪਰ ਕ੍ਰਿਸ਼ਨ ਜੀ ਦਾ ਪਰੜਾ ਧਰਤੀ ਤੋਂ ਨਹੀਂ ਉੱਠਦਾ। ਜਿੰਨਾ ਧਨ ਪਦਾਰਥ ਉਹਨਾਂ ਪਾ ਸੀ ਸਾਰਾ ਹੀ ਪਾ ਦਿੱਤਾ, ਭਾਵੇਂ ਕਈ ਵਾਰ ਜ਼ਿਆਦਾ ਹੋਣਾ ਉਹਨਾਂ ਤੋਂ, ਪਰ ਫਿਰ ਵੀ ਉਹ ਪਰੜਾ ਨਹੀਂ ਉੱਠਦਾ। ਹੁਣ ਕਹਿਣ ਲੱਗੇ, ਇਹਨੂੰ ਜ਼ਿਆਦਾ ਤਾਂ ਸਾਡੇ ਪਾਸ ਕੁਛ ਹੈ ਨਹੀਂ। ਨਾਥ ਜੀ ਕਹਿਣ ਲੱਗੇ, ਇਹਦੇ ਬਰਾਬਰ ਤੋਲ ਲਿਓ, ਫਿਰ ਇਹਨਾਂ ਨੂੰ ਰੱਖ ਲਓ, ਅਗਰ ਨਹੀਂ ਹੈ ਫਿਰ ਮੈਂ ਇਹਨੂੰ ਲੈ ਜਾਂਗਾ, ਦਾਨ ਹੋ ਹੀ ਚੁੱਕੇ ਹਨ। ਸੋ ਬੜੀ ਮੁਸ਼ਕਿਲ ਬਣ ਗਈ। ਅਸੀਂ ਇਹ ਕਹਿਣ ਲੱਗੀਆਂ, ਰਿਸ਼ੀ ਜੀ ਸੁਣਿਆ ਸੰਤਰੇ ਵਿੱਚ ਮੇਘ ਮਾਰ ਦਿੰਦੇ, ਤੁਸੀਂ ਸਾਨੂੰ ਕੋਈ ਯਤਨ ਦੱਸੋ, ਕੋਈ ਢੰਗ ਦੱਸੋ ਜਿਸ ਕਰਕੇ ਇਹ ਕ੍ਰਿਸ਼ਨ ਜੀ ਰਹਿ ਜਾਣ ਸਾਡੇ ਘਰ। ਕ੍ਰਿਸ਼ਨ ਜੀ ਨੇ ਸੋਚਿਆ, ਚਲੋ ਇਹਦਾ ਮਨ ਦੂਰ ਹੋ ਚੁੱਕਾ, ਇੱਕ ਪੱਤਾ ਲਿਆ। ਕਹਿਣ ਲੱਗੇ, ਤੁਸੀਂ ਪੱਤਾ ਲਿਆਂਦਾ, ਉਹਦੇ ਉੱਪਰ ਪਰਮੇਸ਼ਵਰ ਦਾ ਨਾਂ ਹਰੇ ਰਾਮ ਲਿਖ ਦੇ, ਲਿਖ ਕੇ ਉਸ ਪਰੜੇ ਵਿੱਚ ਰੱਖਿਆ ਜਿਸ ਵਿੱਚ ਗਹਿਣੇ ਗੱਟੇ ਪਏ ਸਨ, ਦੇ ਧਨ ਪਦਾਰਥ ਪਿਆ ਹੋਇਆ ਸੀ। ਪਹਿਲਾਂ ਤਾਂ ਕ੍ਰਿਸ਼ਨ ਜੀ ਦਾ ਪਰੜਾ ਧਰਤੀ ਤੇ ਪਿਆ, ਉਹ ਬਹੁਤ ਉੱਚਾ ਸੀ। ਜਦੋਂ ਉਹ ਪੱਤਾ ਉਸ ਪਰੜੇ ਵਿੱਚ ਰੱਖਿਆ, ਇੱਕ ਲੱਖ ਸੀ ਕ੍ਰਿਸ਼ਨ ਵਾਲਾ ਪੱਲਾ ਉੱਚਾ ਚਲਾ ਗਿਆ। ਕਹਿਣ ਲੱਗੇ, ਆਪਣੇ ਗਹਿਣੇ ਗੱਟੇ ਧਨ ਪਦਾਰਥ ਦਾ ਸਾਰਾ ਨਾਰ ਜੀ ਕਹਿਣ ਲਾ ਲਿਆ, ਪਰ ਫਿਰ ਵੀ ਉਹ ਪਰੜਾ ਕ੍ਰਿਸ਼ਨ ਵਾਲਾ ਬਹੁਤ ਉੱਚਾ, ਤੇ ਉਹ ਪਰੜਾ ਜਿਹਦੇ ਵਿੱਚ ਸਿਰਫ ਇੱਕ ਪੱਤਾ ਜਿਹਦੇ ਹਰੇ ਪਰਮੇਸ਼ਵਰ ਦਾ ਨਾਂ ਲਿਖਿਆ ਸੀ, ਉਹ ਧਰਤੀ ਤੋਂ ਨਹੀਂ ਉੱਠਦਾ। ਕਹਿਣ ਲੱਗੇ, ਦੇਖੋ ਦੇਖੋ, ਨਾਮ ਨਾਮੀ ਨਾਲ ਹੀ ਪਾਰਾ ਹੈ, ਪਰਮੇਸ਼ਵਰ ਦਾ ਨਾਮ ਪਰਮੇਸ਼ਵਰ ਨਾਲੋਂ ਜ਼ਿਆਦਾ ਵਜ਼ਨਦਾਰ ਹੈ। ਦੇਖੋ, ਕਹਿਣ ਲੱਗੇ, ਸਾਨੂੰ ਤਾਂ ਨਾਮ ਦੀ ਲੋੜ ਹੈ, ਭਗਤਾਂ ਤਾਂ ਪਰਮੇਸ਼ਵਰ ਦੇ ਭਜਨ ਦੀ ਲੋੜ ਹੈ। ਤਾਂ ਇੰਨਾ ਕਹਿੰਦੇ ਹੋਏ ਨਾਲ ਜੀ ਆਪਣਾ ਪਰਮੇਸ਼ਵਰ ਦੇ ਗੁਣਾਂ ਵਾਸ ਮਾਰੇ ਹੋਏ ਉੱਤੋਂ ਤੁਰ ਗਏ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾਦਾ, ਆਹ ਉਸ ਤੋਂ ਖਾਲੀ ਕੋਈ ਵੀ ਨਾ ਥਾਂ ਨਹੀਂ, ਚੌਥ ਚੌਥੇ ਲੋਕ ਮਿਝਾ ਰੁਮ ਰੁਮ ਮੈਂ ਵਸੇ ਮਗਾ, ਐਸੀ ਵਸਤੂ ਹੈ ਜਿਸ ਤੋਂ ਖਾਲੀ ਕੋਈ ਥਾਂ ਨਹੀਂ, ਪਰ ਖੋਲੀ ਦਾ ਨਹੀਂ। ਔਰ ਉਹਦੀਆਂ ਸ਼ਕਤੀਆਂ ਜਿੱਥੇ ਆਪ ਹੁੰਦਾ ਹੈ ਆਦਮੀ ਦੀ ਸ਼ਕਤੀ ਉਹਦੇ ਨਾਲ ਹੀ ਹੁੰਦੀ, ਇਸੀ ਤਰ੍ਹਾਂ ਉਹਦੀਆਂ ਸ਼ਕਤੀ ਵੀ ਉਹਦੇ ਨਾਲ ਹੀ ਹਨ, ਪਰ ਉਹ ਵੀ ਗੁਪਤਾਨ ਪਰਮਾਤਮਾ ਦੇ ਗੁਪਤ ਹੈ। ਜਦੋਂ ਉਹਦਾ ਨਾਮ ਜਪੀਦਾ ਹੈ ਸੋ ਸ਼ਕਤੀਆਂ ਵੀ ਪ੍ਰਗਟ ਹੋ ਜਾਂਦੀਆਂ, ਉਹ ਆਪ ਵੀ ਪ੍ਰਗਟ ਹੋ ਜਾਂਦਾ। ਇਸ ਕਰਕੇ ਉੱਚੇ ਉੱਪਰ ਉੱਚਾ ਨਾਮ ਪਰਮਾਤਮਾ ਤੋਂ ਵੀ ਪਰਮਾਤਮਾ ਦਾ ਨਾਮ ਉੱਚਾ ਹੈ, ਕਿਉਂਕਿ ਉਹਦੇ ਜਪੇ ਤੋਂ ਉੱਥੇ ਜਿੱਥੇ ਜਿਹਨਾਂ ਜਿਹਨਾਂ ਉਹਦਾ ਨਾਮ ਜਪਿਆ ਉੱਥੇ ਉੱਥੇ ਪ੍ਰਗਟ ਹੋ ਗਿਆ, ਉਹਦੀਆਂ ਸ਼ਕਤੀਆਂ ਵੀ ਨਾਲ ਹੀ ਆ ਗਈਆਂ। ਆਦਮੀ ਜਿੱਥੇ ਜਾਂਦੇ ਸ਼ਾਮੀ ਨਾਲ ਜਾਂਦੀ ਹੁੰਦੀ ਹੈ। ਇਸ ਕਰਕੇ ਉੱਚੇ ਉੱਪਰ ਉੱਚਾ ਨਾਮ ਪਰਮਾਤਮਾ ਤੋਂ ਵੀ ਯਾਨੀ ਉੱਚੀ ਵਸਤੂ ਪਰਮਾਤਮਾ ਦਾ ਨਾਮ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਹਨ ਸਾਈ ਨਾਮ ਅਮੋਲ ਸੀ ਮਨ ਕੋਈ ਜਾਣ ਦੋ ਜਿੰਨਾ ਭਾਗ ਮਥਾ ਨਾਨਕ ਸੇ ਹਰ ਰੰਗ ਮਾਨ। ਇਉਂ ਗੁਰੂ ਬਾਬਾ ਜੀ ਨੇ ਬਾਬਾ ਸ਼ਬਦ ਦਾ ਉਚਾਰਨ ਕੀਤਾ ਸਮਾਪਤੀ ਤੋਂ ਬਾਅਦ। ਮਦਨ ਕਹਿੰਦੇ ਮਹਾਰਾਜ ਭੁੱਖ ਡਾਡੀ ਲੱਗੀ ਹੈ, ਕੁਛ ਖਾਣ ਪੀਣ ਵਾਸਤੇ ਚਾਹੀਦਾ ਹੈ, ਮੇਰੇ ਤਾਂ ਕਲੇਜਾ ਭੁੱਖਣਾ ਚੱਟਿਆ ਜਾ ਰਿਹਾ। ਗੁਰੂ ਜੀ ਕਹਿੰਦੇ ਮਰਦਾਨਿਆ ਉਹਨਾਂ ਚ ਤਾਂ ਕੁਛ ਨੀ। ਮਰਦਾਨਾ ਕਹਿਣਗੇ ਮਹਾਰਾਜ ਉਹ ਸਾਹਮਣੇ ਦੇਖੋ ਉੱਚੇ ਉੱਚੇ ਮਕਾਨਾਤ ਨਜ਼ਰ ਆ ਰਹੇ ਹਨ, ਪ੍ਰਤੀਤ ਹੁੰਦਾ ਕੋਈ ਸ਼ਹਿਰ ਹੈ, ਮੈਂ ਉੱਥੇ ਜਾ ਕੇ ਖਾਇਆ। ਗੁਰੂ ਜੀ ਕਹਿੰਦੇ ਇਉਂ ਦੱਸ ਸ਼ਹਿਰ ਤਾਂ ਦੀ ਨਾ ਮਕਾਨ ਵੀ ਦੀ ਨੇ, ਤੇਰਾ ਕੋਈ ਵਾਕਫ ਹੈ ਉੱਥੇ ਤੈਨੂੰ ਫੜਾ ਦੂਗਾ। ਕਹਿਣਗਾ ਮਹਾਰਾਜ ਵਾਕਫ ਤਾਂ ਕੋਈ ਨੀ, ਫੇਰ ਕਿਵੇਂ ਖਾਇਆ ਨਾ ਕਿ ਮੰਗ ਕੇ ਖਾ ਲੂ। ਮਰਦਾਨੇ ਆ ਫਕੀਰ ਰੱਬ ਦਾ ਮੰਗੇ ਦੁਨੀਆਂ ਤੋਂ ਜਦੀ ਗੱਲ ਹੈ, ਇੰਨੀ ਗੱਲ ਕਹਿੰਦੇ ਜੀ ਚੀਜ਼ ਹੈ ਪਤਾ ਨੀ। ਲੇਕਿਨ ਤਾਂ ਲਾਲ ਸੀ ਮਰਦਾਨੇ ਨੂੰ ਕੋਈ ਪਤਾ ਨੀ ਇਸ ਵਸਤੂ ਦਾ। ਸ਼ਹਿਰ ਆ ਗਿਆ, ਸਬਜ਼ੀ ਫਰੋਸ਼ਾਂ ਦੀਆਂ ਦੁਕਾਨਾਂ ਆਈਆਂ। ਇੱਕ ਸਬਜ਼ੀ ਫਰੋਸ਼ ਨੂੰ ਕਹਿਣ ਲੱਗਾ ਲੈ ਵੀ ਭਰਾਵਾ ਆ ਜੀ ਲੈ ਲਾ, ਮੈਨੂੰ 250 ਪੱਕੀ ਕੋਈ ਸਬਜ਼ੀ ਦੇ ਦੇ, ਜਿਸ ਕਰਕੇ ਮੈਂ ਆਪਣਾ ਉਹਨਾਂ ਪੇਟ ਭਰਨਾ, ਮੈਨੂੰ ਭੁੱਖ ਲੱਗੀ ਹੈ, ਮੇਰੀ ਭੁੱਖ 250 ਰਹੀ। ਉਹ ਕਹਿਣ ਲੱਗਾ 2 ਮੂੜੀਆਂ ਲੈਣੀਆਂ ਲੈ ਲਾ, ਨਹੀਂ ਤੁਰਦਾ ਲੱਗ, ਇਹ ਜੇ ਰੋਡ ਸਾਡੀਆਂ ਗਲੀਆਂ ਬਥੇਰੇ ਉਲਦੇ ਫਿਰਦੇ ਆ, 250 ਦਾ ਕੀ ਇੱਥੇ ਜਿਹੜੇ 2 ਮੂੜੀਆਂ ਲੈਣੀਆਂ ਲੈ ਲਾ। ਮਰਦਾਨਾ ਕਹਿੰਦਾ 2 ਨਾਲ ਮੇਰਾ ਪੇਟ ਨਹੀਂ ਭਰਨਾ, 2 ਨਾਲ ਮੇਰੀ ਭੁੱਖ ਨਹੀਂ ਦੂਰ ਹੋਣੀ, 2 ਮੂੜੀਆਂ ਨਾਲ ਮੈਨੂੰ ਤਾਂ 250 ਚੀਜ਼ ਚਾਹੀਦੇ ਪੂਰੀ ਦੇ ਦੇ। ਨਹੀਂ ਕਹਿੰਦਾ ਮਰਦਾਨਾ ਅੱਗੇ ਚਲਾ ਗਿਆ ਕਿ ਹਲਵਾਈ ਦੀ ਦੁਕਾਨ ਤੇ ਜਾ ਕਹਿੰਦੇ ਲੈ ਭਾਈ ਆਹ ਚੀਜ਼ ਲੈ, ਉਹਨਾਂ 250 ਮਿਠਾਈ ਦੇ ਦੇ ਕੋਈ। ਉਹ ਵੀ ਕਹਿੰਦਾ ਕੀ ਚੀਜ਼ ਹੈ, ਅਜੇ ਕੱਚ ਦੇ ਟੁਕੜੇ ਥੋੜੇ ਰੋਜ਼ਾ ਦੇਖਣ ਥਾਂ ਤੂੰ ਸ਼ੇਰ ਮਠਿਆਈ ਲੈਣੀ ਲੈ ਲੈ ਤੈਨੂੰ ਦੇ ਦੇਣਾ ਜੀ। ਕਹਿੰਦਾ ਸ਼ੇਰ ਨਾਲ ਮੇਰੀ ਭੁੱਖ ਨੀ ਦੂਰ ਹੋਣੀ, 250 ਮੇਰਾ ਹਾਲ। ਨਹੀਂ ਕਹਿਣਗੇ ਤੈਨੂੰ ਜ਼ਿਆਦਾ ਨੀ ਮਿਲੇਗਾ। ਮਰਦਾਨਾ ਅੱਗੇ ਹੋ ਗਿਆ, ਕੱਪੜੇ ਵੱਲ ਤੋਂ ਪੁੱਛਣ ਲੱਗਾ ਇਹਦਾ ਕੀ ਦਿੰਦੇ ਹੋ। ਕਹਿੰਦਾ 2 ਵਾਰ ਖੱਦਰ ਲੈ ਲਾ, ਹੁਣ ਕੀ ਲੈਣਾ ਹੈ। ਮਰਦਾਨਾ ਅੱਗੇ ਚਲਾਏ ਜਾਂਦਾ ਜਾਂਦਾ ਕੁਦਰਤੀ ਇੱਕ ਜੁਹਾਰੀ ਦੀ ਦੁਕਾਨ ਤੇ ਪਹੁੰਚ ਗਿਆ ਜਿਹਦਾ ਨਾਂ ਸਰਦਾਰ ਸੀ। ਉੱਥੇ ਜਾ ਕੇ ਉਸ ਲਾਲ ਨੂੰ ਉਹਦੇ ਅੱਗੇ ਰੱਖਦਾ ਕੇ ਕਹਿੰਦਾ ਸ਼ਾਹ ਜੀ ਆ ਵੇਖੋ ਤਾਂ ਕੀ ਚੀਜ਼ ਹੈ। ਜਦੋਂ ਸਾਲਸਰਾਏ ਨੇ ਉਸ ਲਾਲ ਨੂੰ ਦੇਖਿਆ ਉਹਦੇ ਚਿਹਰੇ ਦੀ ਰੰਗਤ ਬਦਲ ਗਈ ਖੁਸ਼ੀ ਵਿੱਚ, ਜਿਹੜਾ ਚਮਕ ਉੱਠਿਆ ਅਸ਼ਸ਼ਕਰ ਉੱਠਿਆ ਅਸ਼ਚਰਜ ਸ਼ਹਿ ਹੈ। ਸਾਡੇ ਉਸਤਾਦ ਕਹਿੰਦੇ ਹੁੰਦੇ ਸਨ ਜੇਕਰ ਇਹੋ ਜਿਹੀ ਸ਼ਹਿ ਤੇ ਦੇਖਣਾ ਨਸੀਬ ਹੋਵੇ ਤਾਂ 100 ਰੁਪਿਆ ਦਰਸ਼ਨੀ ਪੇਟ ਰਾ ਕੇ ਮੱਥਾ ਟੇਕੀਏ। ਜਲਦੀ ਆਵਾਜ਼ ਦਿੱਤੀ ਆਪਣੇ ਨੌਕਰ ਨਾਲ ਦਰਗਨ ਬੇਟਾ ਸਰਕਾ, ਜਲਦੀ 100 ਰੁਪਿਆ ਕੱਢ ਕੇ ਲਿਆ। ਉਹਨਾਂ ਸਮਿਆਂ ਦੇ ਵੀ ਸਾਡੇ ਦੇਸ਼ ਦੇ ਵਿੱਚ ਰਾਜ ਸੋਨਾ ਚਾਂਦੀ ਇਹੀ ਕਰੰਸੀ ਹੁੰਦੀ ਸੀ, ਸੋਨੇ ਦੀਆਂ ਮੋਹਰਾਂ ਚਾਂਦੀ ਦੇ ਰੁਪਈਏ ਤਾਂਬੇ ਦੇ ਪੈਸੇ ਇਹ ਕੁਛ ਹੁੰਦਾ ਸੀ। ਸੋ ਉਹਦਾ ਨੌਕਰ ਦਰਕਾ ਅੰਦਰ ਕੰਮ ਕਰਦਾ ਸੀ, ਜਦੋਂ ਇਹ ਆਵਾਜ਼ ਸੁਣੀ ਸ਼ਾਹ ਦੀ ਉਹ 100 ਰੁਪਿਆ ਚਾਂਦੀ ਦਾ ਕੱਢ ਕੇ ਲਿਆ ਅੰਦਰੋਂ। ਸ਼ਾਹ ਦੇ ਹੱਥ ਫੜਾਇਆ, ਸ਼ਾਹ ਨੇ ਫਿਰ ਅੱਗੇ ਰੱਖ ਕੇ ਦੋਵੇਂ ਹੱਥ ਜੋੜ ਕੇ ਫਿਰ ਮੱਥਾ ਟੇਕਿਆ। ਲੋ ਜੀ ਕਹਿਣ ਲੱਗੇ ਇਹ ਤਾਂ ਜੀ 10ਵੀਂ ਪੇਟ ਹੈ। ਮਰਦਾਨਾ ਹੈਰਾਨ ਹੋ ਰਿਹਾ ਹੈ, ਕਦੇ ਉਹਦੇ ਚਿਹਰੇ ਵੱਲ ਤੱਕਦਾ ਹੈ ਸ਼ਾਹ ਦੇ ਵੱਲ, ਕਦੇ ਰੁਪਇਆਂ ਵੱਲ ਤੱਕਦਾ ਹੈ, ਕਦੇ ਲਾਲ ਵੱਲ ਤੱਕਦਾ ਹੈ। ਕਿਉਂ ਕਹਿੰਦਾ ਬਿਮਾਰੀਆਂ ਤੋਂ ਜ਼ਿਆਦਾ ਨਾ ਦੇ ਦਿਓ ਸਬਜ਼ੀ ਖਰੋਸ਼, ਹਲਵਾਈ 250 ਫਿਰ ਮਠਿਆਈ ਤੋਂ ਜ਼ਿਆਦਾ ਯਾਨੀ ਫਿਰ ਮਠਿਆਈ ਤੋਂ ਜ਼ਿਆਦਾ ਨਾ ਦੇਵੇ, ਅਤੇ ਕੱਪੜੇ ਵਾਲਾ ਦੂਵੇ 70 ਤੋਂ ਜ਼ਿਆਦਾ ਨਾ ਦੇਵੇ, ਇਹ 100 ਰੁਪਏ ਦੱਸਣੀ ਭੇਟ। ਇਹ ਕੀ ਗੱਲ, ਇਹ ਭੁੱਲ ਰਿਹਾ ਕਿ ਉਹ ਭੁੱਲ ਵਿੱਚ ਸਨ। ਇਹ ਤਾਂ ਹੋਈ ਸ਼ਾਇਦ ਦੋਨਾਂ ਚੀਜ਼ ਤਾਂ ਭੁੱਲ ਵਿੱਚ ਹੈ ਹੀ। ਸੋ ਮਰਦਾਨੇ ਨੂੰ ਇਉਂ ਹੈਰਾਨ ਹੁੰਦਿਆਂ ਦੇਖ ਕੇ ਉਹ ਕਹਿਣ ਲੱਗਾ, ਕੀ ਗੱਲ ਹੈ, ਹੈਰਾਨ ਕਿਉਂ ਹੁੰਦੇ ਹੋ, ਮੈਂ ਤੁਹਾਨੂੰ ਕੀਮਤ ਨਹੀਂ ਦੇ ਰਿਹਾ। ਕਹਿੰਦਾ, ਮੈਂ ਤਾਂ ਦਰਸ਼ਨੀ ਭੇਟ ਦੇ ਰਹੀਆਂ ਹੈ, ਕੀਮਤ ਜੇਕਰ ਤੁਸੀਂ ਇਸਨੂੰ ਵੇਚਣਾ ਹੈ ਤਾਂ ਮੈਂ ਇਕੱਲਾ ਵੀ ਕੀਮਤ ਨਹੀਂ ਦੱਸ ਸਕਦਾ। ਕਈ ਜੁਆਰੀ ਇਕੱਠੇ ਹੋਵਾਂਗੇ, ਪਾਥੇ ਜੁਆਰੀ ਹੋਣਗੇ, ਕਈ ਪ੍ਰਾਈਵੇਟ ਜੁਆਰੀ ਹੋਣਗੇ, ਵਿਚਾਰ ਕਰਾਂਗੇ, ਇਹ ਵੀ ਮੁੱਲਾ ਲਾਲ ਹੈ, ਪਤਾ ਨਹੀਂ ਕਿਤਨੀ ਕੀਮਤ ਦਾ ਹੋਵੇ। ਸੋ ਇਸ ਕਰਕੇ ਇਹ ਤਾਂ ਮੈਂ ਸਿਰਫ ਦਸ਼ਮੀ ਭੇਟ ਦੇ ਰਿਹਾ, 100 ਰੁਪਏ ਦੀ ਕੀਮਤ ਨਹੀਂ ਅਦਾ ਕਰ ਰਿਹਾ। ਮਰਦਾਨਾ ਕਹਿੰਦਾ, ਜਾਂ ਮੈਂ ਹੈਲ ਜਾਊਂ ਜਾਂ ਹਲ ਜਾਊਂ। ਉਹ ਵੀ ਹੈਰਾਨ ਹੋਇਆ ਵੀ ਹੈ ਜੋ ਸੰਤੋਖੇ ਪੁਸ਼ਤਾ ਘੱਟ ਹੀ ਕੋਈ ਦੇਖਣ ਗਿਆ ਦੁਨੀਆਂ ਦੇ ਵਿੱਚ, ਜਿੰਨਾ ਕੋਈ ਦਿਓ ਅਗਲਾ ਜੇਬ ਪਾ ਕੇ ਤੁਰਨ ਦੀ ਜ਼ਰੂਰਤ ਹੈ। ਇਹ ਕਹਿੰਦਾ, ਜਾਂ ਆਪ ਜਾਊਂ ਆਪ ਜਾਊਂ। ਤੋ ਤਰਫਾ ਹੀ ਹੈਰਾਨੀ ਛਾ ਰਹੀ ਹੈ। ਅਖੀਰ ਉਸ ਸਾਲ ਸਾਰੇ ਨੇ ਪੁੱਛਿਆ, ਤੁਸੀਂ ਕਿੱਥੇ ਰਹਿੰਦੇ ਹੋ, ਕੀ ਗੱਲ ਹੈ? ਉਹ ਕਹਿਣ ਲੱਗਾ, ਮੈਂ ਗੁਰੂ ਨਾਨਕ ਜੀ ਨਾਲ ਰਹਿੰਦਾ। ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਸੈਂਸ ਦਾ ਜ਼ਮਾਨਾ ਨਹੀਂ ਸੀ, ਮਿੰਟਾਂ ਦੇ ਵਿੱਚ ਲੱਖਾਂ ਮੀਲਾਂ ਤੱਕ ਪਹੁੰਚ ਜਾਵੇ, ਨਾ ਰਸਤੇ ਚੰਗੇ, ਨਾ ਰੇਲਾਂ ਉਦੋਂ ਆਈਆਂ ਸਨ, ਨਾ ਸੜਕਾਂ, ਨਾ ਮੋਟਰਾਂ, ਨਾ ਟੈਲੀਵਿਜ਼ਨ, ਨਾ ਕੁਛ ਵੀ ਨਹੀਂ ਸੀ। ਉਹਨਾਂ ਸਮਿਆਂ ਦੇ ਵਿੱਚ ਖਬਰ ਦੂਰ ਪਹੁੰਚਣ ਬਹੁਤ ਹੀ ਮਾਰ ਲੈਂਦੀ ਸੀ। ਗੁਰੂ ਨਾਨਕ ਜੀ ਦਾ ਉੱਡਦਾ ਜਿਹਾ ਨਾਂ ਸੁਣਿਆ ਸੀ ਇਸ ਨੇ, ਕਿਉਂਕਿ ਇਹਦਾ ਨੌਕਰ ਅਧਰਕਾ ਇਕੱਠੇ ਭਗਤੀ ਕਰਦੇ ਹੁੰਦੇ ਸੀ, ਮਨ ਦੀ ਸ਼ਾਂਤੀ ਦਾ ਸ਼ੌਕ ਰੱਖਦੇ ਸਨ, ਭਗਤੀ ਕਰਦਿਆਂ ਪਰ ਅਜੇ ਤੱਕ ਸ਼ਾਂਤ ਨਸੀਬ ਨਹੀਂ ਸੀ ਹੋਈ, ਇਉਂ ਕਰਕੇ ਇਹ ਲਗਨ ਸੀ। ਤੁਹਾਨੂੰ ਪਤਾ ਉਹਦਾ ਘਾਟਾ ਨਹੀਂ ਸੀ ਜ਼ਰੂਰੀ। ਇਉਂ ਕਰਕੇ ਗੁਰੂ ਨਾਨਕ ਜੀ ਨਾਂ ਸੁਣਿਆ ਸੀ, ਜਦੋਂ ਇਹ ਗੱਲ ਸੁਣੀ ਉਹਦੇ ਮਨ ਨੂੰ ਕੋਈ ਠੰਡ ਜੀ ਪਈ ਤੇ ਦਿਲ ਵਿੱਚ ਖੁਸ਼ੀ ਹੋਈ ਵੀ ਮੈਂ ਸੁਣਦਾ ਸੀ, ਇੱਕ ਤਪਾ ਮਸ਼ਹੂਰ ਹੋਇਆ ਹੈ, ਬਹੁਤ ਉਹਨਾਂ ਦੀ ਸੰਗਤ ਅਜਰ ਸੀ, ਉਹ ਵੱਡੇ ਪਾਤਸ਼ਾਹ ਗਿਆ। ਇਉਂ ਕਰਕੇ ਸੈਰ ਕਹਿਣ ਲੱਗਾ, ਕਿੱਥੇ ਨੂੰ ਗੁਰੂ ਨਾਨਕ ਜੀ? ਉਹ ਕਹਿੰਦਾ, ਮਰਦਾਨਾ ਕਹਿੰਦਾ, ਇਹਨਾਂ ਦਾ ਮਰਦਾਨਾ ਹੈ, ਹਾਂ ਉਹ ਬਾਹਰ ਬੈਠੇ ਹਨ ਸ਼ਹਿਰ ਤੋਂ ਮੀਲਕ ਦੇ ਫਾਸਲੇ ਤੇ। ਫਿਰ ਕਿਤਨੇ ਆਦਮੀ ਹਨ, ਕਿਤਨੇ ਸਾਧੂ ਨੇ ਗੁਰੂ ਨਾਨਕ ਜੀ ਨਾਲ? ਮਰਦਾਨਾ ਕਹਿਣ ਲੱਗਾ, ਮੈਂ ਔਰ ਭਾਈ ਪਾਲਾ ਤਾਂ ਹਮੇਸ਼ਾ ਨਾਲ ਹੀ ਰਹਿੰਦੇ ਗੁਰੂ ਨਾਨਕ ਜੀ ਦੇ, ਕਿਉਂਕਿ ਸਾਡਾ ਜਨਮ ਵੀ ਤਲੋਨੀ ਦਾ ਹੀ ਹੈ। ਭਾਈ ਬਾਲਾ ਸੰਧੂ ਜਿੱਦਾਂ ਦੇ ਕਰਦਾ ਜਨਮ ਉਹਦਾ, ਮੇਰਾ ਮਾਸੀਆਂ ਦੇ ਕਰਦਾ ਜਨਮ, ਗੁਰੂ ਨਾਨਕ ਜੀ ਦਾ ਬੇਦੀਆਂ ਕਤਰੀਆਂ ਦੇ ਕਰਦਾ ਜਨਮ, ਤਾਂ ਉਮਰ ਵੀ ਤਕਰੀਬਨ ਇੱਕੋ ਹੀ ਹੈ ਸਾਡੀ, ਅਸੀਂ ਤਾਂ ਹਮੇਸ਼ਾ ਨਾਲ ਹੀ ਰਹਿੰਦੇ। ਮੈਂ ਅਰਬਾਬ ਨਾਲ ਕੀਰਤਨ ਕਰਦਾ, ਉਹਨਾਂ ਭਾਈ ਬਾਲਾ ਹੋਰ ਸੇਵਾ ਕਰਦਾ, ਚੱਪ ਵਗੈਰਾ ਕਰਦਾ। ਬਾਕੀ ਕਈ ਦਫ਼ਾ ਸੈਂਕੜੇ ਸਾਧੂ ਹੋ ਜਾਂਦੇ, ਹੁਣ ਤਾਂ ਅਸੀਂ ਬਸ ਮੈਂ ਹਾਂ ਜਾਂ ਭਾਈ ਬਾਲਾ ਜਾਂ ਗੁਰੂ ਨਾਨਕ ਜੀ ਹਾਂ। ਸੋ ਉਹ ਪੁੱਛਣ ਲੱਗਾ, ਸਾਲ ਕਰਾਇਆ ਭੋਜਨ ਪਾਣੀ ਦਾ ਇੰਤਜ਼ਾਮ? ਕਹਿਣ ਲੱਗਾ, ਸਵਾਲ ਕਿਸੇ ਨੂੰ ਪਾਉਂਦੇ ਨਹੀਂ, ਜੇ ਕੋਈ ਪ੍ਰੇਮੀ ਲੈ ਜਾਏ ਤਾਂ ਪ੍ਰੇਮ ਪੂਰਾ ਕਰ ਦਿੰਦੇ, ਹੁਣ ਅਜੇ ਤੱਕ ਕਹਿਣ ਲੱਗਾ ਕੋਈ ਨਹੀਂ, ਕਿਸੇ ਨੇ ਨਹੀਂ ਪੁੱਛਿਆ। ਸੋ ਕਹਿਣ ਲੱਗਾ, ਚਲੋ ਤੁਸੀਂ ਦੋਵੇਂ ਚੀਜ਼ਾਂ ਲੈ ਚਲੋ, ਤੁਹਾਡਾ ਮਾਲਕ ਤੁਹਾਡੇ ਤੇ ਨਾਰਾਜ਼ ਨਹੀਂ ਹੋਵੇਗਾ, ਜੇਕਰ ਵੇਚਣਾ ਹੋਵੇਗਾ ਤਾਂ ਫਿਰ ਵਿਚਾਰ ਕਰ ਲਵਾਂਗੇ। ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਹਾਂ, ਭੋਜਨ ਪਾਣੀ ਵੀ ਲੈ ਕੇ ਹਾਜ਼ਰ ਹੋਣਾ, ਦਰਸ਼ਨ ਵੀ ਕਰਾਂਗਾ, ਕੁਛ ਬਚਨ ਵੀ ਕਰਨਾ ਚਾਹੁੰਦਾ, ਮੇਰੇ ਜਿਸ ਵਿੱਚ ਕੋਈ ਲਾਲਸਾ ਜਿਹੜੀ ਉਹ ਵੀ ਮੈਂ ਪੂਰੀ ਕਰਾਂਗਾ ਮਨ ਦੀ ਸ਼ਾਂਤੀ ਦੀ, ਇਹ ਤੁਸੀਂ ਦੋਵੇਂ ਚੀਜ਼ਾਂ ਲੈ ਚਲੋ। ਉਹਦੇ ਬਹੁਤ ਸਾਰਾ ਮਜ਼ਬੂਰ ਕਰਨ ਦੇ ਭਾਈ ਮਰਦਾਨਾ 100 ਰੁਪਇਆ ਵੀ ਉਹ ਲਾਲ ਵੀ ਦੋਵੇਂ ਚੀਜ਼ਾਂ ਲੈ ਕੇ ਜਲਦੀ ਜਲਦੀ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੰਦਾ। ਉੱਧਰ ਉਸਨੇ ਅੰਦਰ ਸੁਨੇਹਾ ਭੇਜਤਾ, ਪੰਜ ਚਾਰ ਚੀਜ਼ਾਂ ਪੁੱਛਿਆ ਤਾਂ ਭੋਜਨ ਤਿਆਰ ਕਰੋ, ਕੁਛ ਫਲ ਫੁੱਲ ਲੈ ਲਈ, ਜਲ ਹੁਣ ਤਿਆਰ ਹੋ ਗਿਆ ਦਰਸ਼ਨ ਨਾਲ ਲੈ ਕੇ। ਜਦੋਂ ਮਰਦਾਨੇ ਦੋਵੇਂ ਚੀਜ਼ਾਂ ਜਾ ਕੇ ਅੱਗੇ ਰੱਖੀਆਂ ਗੁਰੂ ਬਾਬੇ ਦੇ, ਤਾਂ ਗੁਰੂ ਜੀ ਦਾ ਮਰਦਾਨੇ ਇਹ ਕੀ ਗੱਲ, ਨਾਲੇ ਇਹ ਲਿਆ ਨਾਲ ਆਹ ਲਿਆ, ਅੱਗੋਂ ਕਹਿਣ ਲੱਗਾ ਮਰਦਾਨਾ,
ਜਵਾਰੀ ਜਾਣਦੇ ਹਨ ਇਸ ਕਰਤਾ ਪ੍ਰਭ ਦੇ ਨਾਮ ਦੀ ਕਦਰ ਪ੍ਰਭ ਦੇ ਪਿਆਰੇ ਜਾਣਦੇ ਹਨ। ਕੀ ਜਾਣੇ ਵਿਚਾਰਾ ਸਦੀ ਸੋਚ ਲਾਲਚੀ ਹੁੰਦੇ ਹਨ, ਕੀ ਜਾਣੇ ਸਲਵਾਈ ਤੇ ਕੀ ਜਾਣੇ ਕੱਪੜੇ ਵਾਲਾ। ਜਿਸ ਜਿਹੜਾ ਜਾਣਦਾ ਸੀ ਉਹਨੇ ਛੱਤੀ ਪਛਾਣ ਲਿਆ। ਇਉਂ ਕਰਕੇ ਜਿਹੜੀਆਂ ਇਹ ਰਸਤਾਂ ਹੁੰਦੀਆਂ ਨੇ ਉਹ ਤਾਂ ਇਹ ਪੁਰਸ਼ਾਂ ਦੁਆਰਾ ਹੀ ਸ਼ਨਾਖਤ ਕੀਤੀਆਂ ਜਾਂਦੀਆਂ। ਤੇਗ ਬਹਾਦਰ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੇ ਪਵਿੱਤਰ ਸ਼ੀਰ ਦੀ ਬਲੀ ਦਿੱਲੀ ਵਿੱਚ ਜਾ ਕੇ ਦਿੱਤੀ। ਔਰੰਗਜ਼ੇਬ ਨੂੰ ਉਸ ਵਕਤ ਤੋਂ ਦਿੱਲੀ ਵਿੱਚ ਰਹਿਣਾ ਨਹੀਂ ਮਿਲਿਆ। ਕੋਈ ਸ਼ਹਿਰ, ਕੋਈ ਵਸਤੂ, ਕੋਈ ਸ਼ਕਤੀ, ਗੁਪਤ ਸ਼ਕਤੀ ਉਹਦਾ ਮੰਜਾ ਉਲਾ ਦੇ ਦਿੰਦੀ। ਇਸ ਕਰਕੇ ਉੱਥੋਂ ਕਿਨਾਰਾ ਕਰ ਗਿਆ। ਹੋਰ ਇੱਕ ਦੱਖਣ ਦਾ ਬਾਦਸ਼ਾਹ ਸੀ ਤਾਨੇਸ਼ਾ, ਉਹਦੇ ਉੱਪਰ ਚੜ੍ਹਾਈ ਕਰਨ ਦਾ ਵਿਚਾਰ ਕਰ ਲਿਆ। ਇਸ ਬਹਾਨੇ ਉੱਥੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ। ਸਮਝ ਗਿਆ ਵੈਸੇ, ਕਿਉਂਕਿ ਬਹੁਤ ਸਾਰੇ ਸੰਨਿਆਸ ਵੀ ਮਰਵਾਏ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀਆਂ ਤਾਂ ਬਹੁਤ ਹੀ ਕੁਛ ਕੀਤਾ। ਇਉਂ ਕਰਕੇ ਤਾਨੇਸ਼ਾਹ ਨਾਮ ਕਰਕੇ ਇੱਕ ਬਾਦਸ਼ਾਹ ਸੀ ਦੱਖਣ ਦਾ। ਉਹਦੇ ਪਾਸ ਇੱਕ ਹੀਰਾ ਸੀ, ਉਹਦੀ ਅੰਗੂਠੀ ਵਿੱਚ ਜੜਿਆ। ਉਸਦੀ ਸਿਰਫ ਔਰੰਗਜ਼ੇਬ ਨੇ ਬਹੁਤਿਆਂ ਤੋਂ ਸੁਣੀ ਸੀ, ਬਹੁਤ ਬੇਕੀਮਤਾ ਹੀਰਾ ਹੈ। ਸੋ ਉਸਨੇ ਇੱਕ ਜੌਹਰੀ ਨੂੰ ਬੁਲਾਇਆ। ਜੌਹਰੀ ਨੂੰ ਬੁਲਾ ਕੇ ਬਹੁਤ ਸਾਰਾ ਧਨ ਦਿੱਤਾ ਤੇ ਕਿਹਾ ਤਾਨੇਸ਼ਾਹ ਦੇ ਪਾਸ ਪਹੁੰਚ, ਉਹਦੇ ਨਾਲ ਜਾ ਕੇ ਮੁਲਾਕਾਤ ਠਹਿਰਾ। ਸੁਣੇ ਹੀਰਾ ਹਰ ਵਕਤ ਆਪਣੀ ਮੁੰਦੀ ਵਿੱਚ ਪਹਿਨ ਕੇ ਰੱਖਦਾ ਹੈ, ਉਹ ਮੁੰਦੀ ਹਰ ਵਕਤ ਉਂਗਲੀ ਚ ਪਹਿਨ ਕੇ ਰੱਖਦਾ ਹੈ, ਜਾ ਕੇ ਪਤਾ ਲਾਏ ਉਹ ਕਿੰਨੀ ਕੁ ਕੀਮਤ ਦਾ ਹੈ, ਕਿਤਨੇ ਵਜ਼ਨ ਦਾ ਹੈ। ਸੋ ਜੌਹਰੀ ਉੱਥੇ ਪਹੁੰਚਿਆ, ਪਹੁੰਚ ਕੇ ਮੁਲਾਕਾਤ ਠਹਿਰਾਈ ਗਈ ਤਾਨੇਸ਼ਾਹ ਦੇ ਨਾਲ। ਤਾਨੇਸ਼ਾਹ ਅੱਜ ਆਪਣੇ ਤਖ਼ਤ ਤੇ ਬੈਠਾ ਹੈ, ਦੀਵਾਨ ਖਾਨੇ ਵਿੱਚ ਵਜ਼ੀਰ ਮਸ਼ੀਰ ਅਹਿਲਕਾਰ ਵੀ ਕੁਰਸੀਆਂ ਤੇ ਬੈਠੇ ਹਨ। 50 ਕਦਮ ਫਾਸਲਾ ਦਰਵਾਜ਼ੇ ਦਾ ਹੈ, ਜਿੱਥੋਂ ਦਾਖਲ ਹੋਣਾ ਸੀ। ਉਸ ਜੌਹਰੀ ਨੇ ਉਹਦੇ ਸਰੀਰ ਤੇ ਇੱਕ ਜਾਮਾ ਪਹਿਨਿਆ ਹੋਇਆ ਸੀ। ਉਸ ਮੌਕੇ ਜੋ ਦਾਖਲ ਹੋਇਆ ਦਰਵਾਜ਼ੇ, ਤਾਨੇਸ਼ਾਹ ਉਹੀ ਹੱਥ ਜਿਸ ਹੱਥ ਦੀ ਉਂਗਲੀ ਵਿੱਚ ਉਹ ਮੁੰਦੀ ਸੀ, ਮੁੰਦੀ ਵਿੱਚ ਗਿਰਾ ਜਿਹੜਾ ਸੀ, ਉਹ ਆਪਣੇ ਦਾੜੇ ਤੇ ਇਉਂ ਫੇਰ ਲਿਆ ਸੀ, ਜਿਸਦਾ ਅਕਸ 50 ਕਦਮ ਤੇ ਜਾ ਕੇ ਉਸਦੇ ਜਾਮੇ ਤੇ ਪਿਆ। ਜੌਹਰੀਆਂ ਨੂੰ ਜਿਵੇਂ ਕਦਰ ਹੁੰਦੀ ਹੈ, ਉਸੀ ਵਕਤ ਉਸਨੇ ਪਛਾਣ ਲਿਆ। ਉਹ ਤਾਂ ਇਸੀ ਵਾਸਤੇ ਆਇਆ ਸੀ, ਉੱਥੋਂ ਹੀ ਸਿਰ ਕਰਕੇ ਸਲਾਮ ਕਰਕੇ ਮੁੜ ਗਿਆ। ਬਸ ਜਾ ਕੇ ਔਰੰਗਜ਼ੇਬ ਨੂੰ ਦੱਸਦਾ ਹੈ, ਕਹਿੰਦਾ ਦੱਸ ਦੇਖਿਆ ਕਿ ਨਾ ਦਿੱਤਾ, ਕਿੰਨੀ ਕੀਮਤ ਹੈ? 2 ਹਿੰਦੁਸਤਾਨ ਦੀ ਕੀਮਤ ਦਾ ਹੈ। ਵਜ਼ਨ ਕਿੰਨਾ ਕੁ ਹੈ? ਵਜ਼ਨ ਹੈ 4 ਰੱਤੀ। ਇਹ ਜੀ ਹੁੰਦਾ ਇੱਕ ਕਿਸਮ ਦਾ ਟੱਚ ਹੀ ਹੁੰਦਾ ਵੈਸੇ ਤਾਂ। ਜਿਸ ਵਕਤ ਰਣਜੀਤ ਨੂੰ ਲਿਆ ਕੇ ਉਹ ਹੀਰਾ ਦਿੱਤਾ ਹੈ ਇਸਲਾਮ ਸ਼ਹਿਜ਼ਾਦੇ ਨੇ, ਹੀਰਾ ਸਿੰਘ ਨੇ ਨਾ ਰਣਜੀਤ ਸਿੰਘ ਨੇ ਜੋ ਪੰਜਾਬ ਦਾ ਰਾਜਾ ਸੀ, ਸੋ ਉਸਨੇ ਪੁੱਛਿਆ ਵੀ ਇਸਦੀ ਕੀ ਕੀਮਤ ਹੈ? ਉਹ ਸ਼ਹਿਜ਼ਾਦਾ ਕਹਿਣਗੇ ਇਹਦੀ ਕੀਮਤ 4 ਜੁੱਤੀਆਂ। ਮੈਂ 4 ਜੁੱਤੀਆਂ ਦਾ ਕਿਸ ਤੋਂ ਖੋਲਿਆ? ਤੈਂ ਤੇਰੀ ਜੁੱਤੀਆਂ ਅੰਦਰ ਤਾਂ ਮੈਂ ਤੈਨੂੰ ਦੇ ਦਿੱਤਾ ਹੈ। 4 ਜੁੱਤੀਆਂ ਦੀ ਕੀਮਤ ਹੈ? ਭੁੱਖ ਲੱਗੀ ਹੋਵੇ ਉਹ ਭੁੱਖ ਨਹੀਂ ਦੂਰ ਕਰ ਸਕਦਾ, ਜੇ ਬਾਹਰ ਲੱਗਦਾ ਹੋਵੇ ਸਰਦੀ ਨਹੀਂ ਹਟਾ ਸਕਦਾ, ਪਿਆਸ ਲੱਗੀ ਹੋਵੇ ਪਿਆਸ ਨਹੀਂ ਹਟਾ ਸਕਦਾ, ਕੀ ਕੰਮ ਆਉਂਦਾ? ਉਹਦੀ ਕੀਮਤ ਜ਼ਿਆਦਾ ਹੋਰ ਤਾਂ ਕੁਛ ਨਹੀਂ ਹੈ। ਸੋ ਇਸ ਕਰਕੇ ਅੱਜ ਉਹ ਹੀਰਾ ਜਿਹੜਾ ਰਣਜੀਤ ਸਿੰਘ ਲਿਆ ਕੇ ਦਿੱਤਾ ਸੀ ਇੰਗਲੈਂਡ ਪਿਆ ਹੈ, ਉਹਨੇ ਅਜਾਇਬ ਘਰ ਦੇ ਵਿੱਚ ਟੁਕੜੇ ਕੀਤੇ ਨੇ ਉਸਦੇ। ਸਵੇਮ ਕਰਕੇ ਇਸ ਤਰੀਕੇ ਸਿਰ ਇਹ ਹੀਰਿਆਂ ਦੀ ਗੱਲ। ਸੋ ਜਦੋਂ ਮਰਦਾਨੇ ਨੇ ਜਾ ਕੇ ਗੁਰੂ ਬਾਬਾ ਜੀ ਨੂੰ ਕਿਹਾ, ਮਹਾਰਾਜ ਉਹਨਾਂ ਨੇ ਇੰਨੀ ਇੰਨੀ ਕੀਮਤ, ਲੇਕਿਨ ਸਾਧ ਸਾਹਿਬ ਨੇ 100 ਰੁਪਇਆ ਦਰਸ਼ਨੀ ਪੇਟ, ਕਹਿੰਦਾ ਇਹਦੇ ਮੁੱਲ ਮੈਂ ਦੱਸ ਨਹੀਂ ਸਕਦਾ। ਗੁਰੂ ਜੀ ਕਹਿੰਦੇ, ਹਾਂ ਭਾਈ ਮਰਦਾਨੇ ਆ, ਹਾਂ ਜਿਵੇਂ ਹੀਰੇ ਲਾਲ ਜਵਾਹਰਾਤ ਦੀ ਪਛਾਣ ਸ਼ਨਾਖਤ ਕਦਰ ਜਵਾਨੀਆਂ ਨੂੰ ਹੈ, ਇਸੀ ਤਰ੍ਹਾਂ ਪਰਮੇਸ਼ਵਰ ਦੇ ਨਾਮ ਦੀ ਕਦਰ ਪਰਮੇਸ਼ਵਰ ਦੇ ਪਿਆਰਾਂ ਨੂੰ ਹੈ। ਆਮ ਦੁਨੀਆਂ ਦੇ ਲੋਕ ਇਸ ਕਦਰ ਨੂੰ ਜਾਣ ਨਹੀਂ ਸਕਦੇ। ਦੁੱਧ ਸਭ ਨਸ਼ਾ ਜਿਵੇਂ ਹੀਰਾ ਜਾਰਾ ਦੀ ਪਛਾਣ ਕਦਰ ਸ਼ਨਾਖਤ ਮਹਿਮਾਨ ਜਾਰੀ ਜਾਣਦੇ ਹਨ ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰਿਆਂ ਨੇ ਜਾਣਿਆ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੇ ਜਾਣਿਆ ਧਰੂ ਨੇ ਜਿਸਨੇ ਜਦੋਂ ਰਾਤ ਦੀ ਸੰਸਕਾਰ ਹੁੰਦਾ ਸੀ ਉਸ ਤੋਂ ਉਲਟ ਕੇ ਰਾਜਪਾਲ ਆਦਿ ਅਟਲ ਪਦਵੀਆਂ ਸਭ ਕੁਛ ਪ੍ਰਾਪਤ ਹੋਇਆ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਜਾਣਿਆ ਪ੍ਰਹਿਲਾਦ ਨੇ ਕਿਤਨੀਆਂ ਤਕਲੀਫਾਂ ਹੋਈਆਂ ਸੋ ਜਿਨ੍ਹਾਂ ਨੇ ਕੋਈ ਵੀ ਅਸਰ ਨਹੀਂ ਹੋਣ ਦਿੱਤਾ ਅੱਗ ਸਿੱਟਿਆ ਅਗਨੇ ਨਹੀਂ ਸਾੜਿਆ ਪਾਣੀ ਵੀ ਸਿੱਟਿਆ ਉਹਨੇ ਨਹੀਂ ਡੋਬਿਆ ਜ਼ਹਿਰ ਦਿੱਤੇ ਗਏ ਜ਼ਹਿਰ ਨਹੀਂ ਚੜਿਆ ਸੱਪਾਂ ਨੇ ਨਹੀਂ ਸਾਧਾ ਤਾਂ ਇਸੀ ਤਰ੍ਹਾਂ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਜਾਣਿਆ ਭਗਤ ਨਾਮਦੇਵ ਨੇ ਇੱਥੇ ਗੁਰੂ ਅਰਜਨ ਦੇ ਮਹਾਰਾਜ ਪਰਮੇਸ਼ਰ ਦੇ ਨਾਮ ਦੀ ਮਹਿਮਾ ਜਾਣਦੇ ਹੋਏ ਪੰਜ ਭਗਤਾਂ ਦੇ ਨਾਮ ਦਾ ਜ਼ਿਕਰ ਕਰਦੇ ਹਨ ਪਹਿਲੇ ਦੱਸਦੇ ਨੇ ਗੋਬਿੰਦ 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 ਸਿੰਘ ਨਾਮ ਦੇ ਮਨ ਲੀਣਾ ਹਰ ਨਾਮ ਕੋ ਸ਼ੀਪਰੋ ਹੋਇਓ ਲਕਸ਼ਮੀ ਨਾਮ ਨਾਮ ਜਪ ਕੇ ਨਾਮ ਦਿਓ ਨੇ ਜਦੋਂ ਪਰਮੇਸ਼ਰ ਦਾ ਭਜਨ ਕੀਤਾ, ਪਰਮੇਸ਼ਰ ਦੇ ਨਾਮ ਅਨੰਤ ਹਨ। ਜਿਵੇਂ ਇੱਕੋ ਹੀ ਚੀਜ਼ ਬਰਤਨ ਵਿੱਚ ਪਾਣੀ ਪਿਆ ਹੈ, ਅਨੇਕਾਂ ਬੋਲੀਆਂ ਵਿੱਚ ਉਸ ਪਾਣੀ ਦੇ ਅਨੇਕਾਂ ਨਾਂ ਹਨ। ਅਸੀਂ ਪੰਜਾਬੀ ਉਸਨੂੰ ਪਾਣੀ ਕਹਾਂਗੇ, ਹਿੰਦੀ ਵਿੱਚ ਉਸਨੂੰ ਜਲ ਕਹਿੰਦੇ ਹਨ, ਅੰਗਰੇਜ਼ੀ ਚ ਵਾਟਰ ਕਹਿੰਦੇ ਹਨ, ਫਾਰਸੀ ਚ ਆਪ ਕਹਿੰਦੇ ਹਨ, ਅਰਬੀ ਚ ਉਬ ਕਹਿੰਦੇ ਹਨ। ਚੀਜ਼ ਇੱਕੋ ਹੀ ਹੈ। ਇਸੀ ਤਰ੍ਹਾਂ ਉਹ ਵਸਤੂ, ਉਹ ਸ਼ਕਤੀ ਸਾਰੀ ਸ੍ਰਿਸ਼ਟੀ ਦਾ ਉਤਪਤ ਪਾਲਣਾ ਸੰਹਾਰ ਕਰਨ ਵਾਲਾ, ਸਭ ਦੇ ਅੰਦਰ ਬਾਹਰ ਪਰਿਪੂਰਨ, ਸਭ ਦਾ ਅਧਿਸ਼ਠਾਨ ਉਹ ਵਾਹਿਗੁਰੂ। ਉਸਦੇ ਅਨੰਤ ਨਾਮ ਹਨ। ਗੁਰੂ ਦੁਆਰਾ ਨਾਮ ਜਪਿਆ ਹੋਇਆ ਸਫਲਤਾ ਦਾ ਕਾਰਨ ਹੈ। ਦਰਿਆ ਤੋਂ ਅਨੇਕਾਂ ਬੇੜੀਆਂ ਪਾਰ ਜਾਂਦੀਆਂ ਹਨ। ਇਸ ਬੇੜੀ ਵਿੱਚ ਕੋਈ ਮੁਸਾਫਰ ਰਹਿ ਗਿਆ, ਉਸਨੇ ਉਸਨੂੰ ਪਾਰ ਲਾ ਦੇਣਾ ਹੈ। ਇਸੀ ਤਰ੍ਹਾਂ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਪਰਮੇਸ਼ੁਰ ਦੇ ਅਨੇਕਾਂ ਨਾਮ ਹਨ। ਨਾਮਦੇਵ ਗੋਬਿੰਦ ਇਹ ਜਾਪ ਕਰਦਾ ਸੀ, ਗੋਬਿੰਦ 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 ਸਿੰਘ ਨਾਮਦੇਵ ਮੰਨ ਲੈਣਾ। ਜਦੋਂ ਗੋਬਿੰਦ 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 ਕਰਦੇ ਕਰਦੇ ਇਹਦਾ ਮਨ ਇਹਦੇ ਵਿੱਚ ਹੀ ਲੀਨ ਹੋ ਗਿਆ, ਤਦਰੂਪ ਹੋ ਗਿਆ, ਫਿਰ ਫਰਕੀ ਹੋਇਆ ਆੜ ਦਾਮ ਕੋਸ਼ੀ ਪਰੋ ਹੋਇਆ ਲੜਕੀਆਂ ਗਰੀਬ ਸਿੰਬਾ ਕੱਪੜੇ ਧੋਣ ਵਾਲਾ। ਸੋ ਵਾਹਿਗੁਰੂ ਦਾ ਨਾਮ ਜਪਣ ਕਰਕੇ ਜਿਹੜਾ ਵਾਹਿਗੁਰੂ ਛੁਪਿਆ ਹੋਇਆ ਹੈ, ਹਰ ਇੱਕ ਦੇ ਅੰਦਰ ਵਸਦਾ ਹੈ, ਬਾਹਰ ਵੀ ਵਸਦਾ ਹੈ, ਰੋਮ ਰੋਮ ਵਿੱਚ ਵਸਦਾ ਹੈ, ਉਹ ਵੀ ਪ੍ਰਗਟ ਹੋ ਗਿਆ, ਜਿਸ ਦੀਆਂ ਸ਼ਕਤੀਆਂ ਵੀ ਪ੍ਰਗਟ ਹੋ ਗਈਆਂ। ਆ ਸਾਕਾਰ ਰੂਪ ਵਿੱਚ ਵੀ ਨਾਮਦੇਵ ਨੂੰ 72 ਵਾਰੀ ਦਰਸ਼ਨ ਦਿੱਤਾ, ਅਨੇਕਾਂ ਤਰ੍ਹਾਂ ਦੀ ਕੀਤੇ। ਇਹ ਉਹ ਨਾਮਦੇਵ ਦਾ ਜ਼ਿਕਰ, ਪਰਮੇਸ਼ਰ ਦੇ ਨਾਮ ਦੀ ਮਹਿਮਾ। ਫਿਰ ਕਬੀਰ ਦਾ ਨਾਮ ਲਾਇਆ, ਕਬੀਰ ਦਾ ਜ਼ਿਕਰ ਆਉਂਦਾ ਹੈ ਕਿ ਬੂਣਾ ਤਾਣਾ ਤਿਆਗ ਕੇ ਪ੍ਰੀਤ ਜਨ ਕਬੀਰਾ ਨੀਚ ਕੁਲਾ ਜਲਾਹਿਰ ਪਿਓ ਗੁਣੀ ਗਹੀਰਾ। ਹਾਂ ਕਬੀਰ ਕੱਪੜੇ ਬੁਣ ਵਾਲਾ ਛੁੱਟੀ ਕੁਲ ਦਾ ਜਲਾ। ਹਾਂ ਹਾਲਾਂਕਿ ਇਹਨੇ ਜਾਤ ਪਾਤ ਨੂੰ ਕਿਸੇ ਨੂੰ ਮੁੱਖ ਨਹੀਂ ਰੱਖਿਆ, ਭਾਵੇਂ ਨੀਰੂ ਇਸਦਾ ਪਿਤਾ ਮੰਨਿਆ ਜਾਂਦਾ ਹੈ ਜਲਾ। ਸੰਯਮ ਕਰਕੇ ਜਦੋਂ ਉਸਨੇ ਰਾਮਾਨੰਦ ਦੀ ਸ਼ਰਨ ਵਿੱਚ ਪਹੁੰਚ ਕੇ ਰਾਮ ਦਾ ਜਾਪ ਕੀਤਾ, ਪਰਮੇਸ਼ਰ ਦਾ ਭਜਨ ਕੀਤਾ, ਉਹੀ ਕਬੀਰ ਗੁਣਾਂ ਦਾ ਖਜ਼ਾਨਾ ਹੋ ਗਿਆ। ਉਹ ਕਬੀਰ ਕਹਿੰਦਾ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾ, ਪਰ ਬਲਿਹਾਰੀ ਇਸ ਜਾਤ ਕੇ ਜਿਨ ਜਪਿਓ ਸਜਣ। ਸਾਡੀ ਜਾਤ ਨੂੰ ਸਾਰੇ ਹੀ ਹੱਸਦੇ ਨੇ, ਕਹਿੰਦੇ ਕਿਉਂ? ਕਹਿੰਦੇ ਇੱਕ ਰਹਾ ਦਸ ਜਲਾਹੇ ਰਲ ਕੇ ਜਲਾਹ ਸੀ ਨਾ, ਭੋਲੇ ਭਾਲੇ ਹੁੰਦੇ ਜਲਾਹੇ, ਸਭ ਤੇ ਭੋਲੀ ਜਾਤ ਮੰਨੀ ਜਾਂਦੀ ਸੀ। ਸੋ ਕਹਿਣ ਲੱਗਿਆ ਕਬੀਰ, ਹਮਰੀ ਜਾਤ ਕੋ ਸਭ ਕੋ ਹੱਸਣੇ ਹਾ, ਬਲਿਹਾਰੀ ਇਸ ਜਾਤ ਕੇ ਜਿਨ ਜਪਿਓ ਸਜਣ ਹਾ, ਦਸ ਜਲਾਹੇ ਪੂਰਨਮਾਸ਼ੀ ਦੀ ਰਾਤ ਹੈ, ਆਪਣੇ ਪਿੰਡੋਂ ਅੱਧੀ ਰਾਤ ਉੱਠ ਕੇ ਕਿਸੇ ਦੂਜੇ ਪਿੰਡ ਨੂੰ ਚੱਲੇ, ਜਾਂਦਿਆਂ ਜਾਂਦਿਆਂ ਅੱਗੇ ਰੇਤਾ ਆ ਗਿਆ, ਚਾਨਣੀ ਰਾਤ ਵਿੱਚ ਰੇਤਾ ਹੀ ਚਮਕਦਾ ਸੀ ਜਿਵੇਂ ਦਰਿਆ ਵਗਦਾ ਹੁੰਦਾ। ਇੱਕ ਕਹਿਣ ਲੱਗਾ ਵੀ ਭਰਾਵੋ, ਦਰਿਆ ਆ ਗਿਆ ਅੱਗੇ, ਇਹ ਆਪਾਂ ਪਾਰ ਹੋਣਾ ਹੈ। ਦੂਜਾ ਕਹਿੰਦਾ ਕੱਪੜੇ ਲਾਹੋ ਚਿੱਤੇ ਬੰਨੋ। ਤੀਜਾ ਕਹਿੰਦਾ ਤਿਰਕੇ ਲੰਘੋ, ਆਪਾਂ ਤੈਨੂੰ ਤਾਂ ਸਾਰੇ ਜਾਣਦੇ ਹੀ ਆ। ਹਾਂ ਢਿੱਡ ਲਾਉਂਦੇ ਹੋਏ ਰੇਤੇ ਤੇ ਚਲੋ ਵੀ ਛਾਵਾ ਵੀ ਬੰਦੇ ਵੀ ਕਰਦੇ ਕਰਦੇ ਪਾਰ ਲੰਘੇ ਰੇਤੇ। ਹੁਣ ਕਹਿਣ ਲੱਗੇ ਆਪਾਂ ਦਰਿਆ ਟੱਪ ਕੇ ਆਏ ਹਾਂ, ਗਿਣਤਾ ਲੋਕ ਡੁੱਬਦਾ ਨੀ ਆਪਣੇ ਚ, ਗਿਣਨ ਲੱਗ ਗਏ। ਜਿਹੜਾ ਗਿਣਦਾ ਆਪਣੇ ਆਪ ਨੂੰ ਨਹੀਂ ਗਿਣਦਾ, ਨਾ ਨਿਕਲਦੇ ਬਹਿ ਕੇ ਰੋਣ ਲੱਗੇ, ਇੱਕ ਆਦਮੀ ਸਾਡਾ ਦਰਿਆ ਚ ਡੁੱਬ ਗਿਆ। ਰੋਂਦਿਆਂ ਨੂੰ ਦੇਖ ਕੇ ਕੋਈ ਸਿਆਣਾ ਆਦਮੀ ਆ ਗਿਆ, ਕਹਿੰਦੇ ਕੀ ਕਹਿੰਦਾ ਵੀ ਤੁਸੀਂ ਰੋਂਦੇ ਹੋ? ਕਹਿਣ ਗਏ ਕਿ ਅਸੀਂ ਦਰਿਆ ਲੰਘ ਕੇ ਆਏ, ਸਾਡੇ ਇੱਕ ਆਦਮੀ ਦਰਿਆ ਚ ਡੁੱਬ ਗਿਆ, ਉਹਨੂੰ ਰੋਂਦੇ ਹਾਂ। ਉਹਨੇ ਸੋਚਿਆ ਦਰਿਆ ਦੇ ਉੱਤੇ ਕੋਈ ਹੈ ਨਹੀਂ, ਜ਼ਰੂਰ ਜਲਾਏ ਹੋਣਗੇ। ਕਹਿਣ ਲੱਗੇ ਤੁਸੀਂ ਦੱਸੋ ਕਿੰਨੇ ਕਿੰਨੇ ਤੇ? ਕਹਿਣ ਲੱਗੇ ਅਸੀਂ ਦਸ ਤੇ, ਹੁਣ ਕਿੰਨੇ ਨੌ ਰਹਿ ਗਏ ਹਾਂ? ਉਹਨੇ ਨਿਗਾਹ ਮਾਰ ਕੇ ਦੇਖਿਆ ਵੀ ਦਸ ਬਰਾਬਰ ਖੜੇ ਸਾਹਮਣੇ ਖੜੋ। ਕਹਿਣਾ ਜੀ ਮੈਂ ਪੂਰੇ ਕਰਦਿਆਂ, ਤੁਹਾਨੂੰ ਬੜੀ ਕਿਰਪਾ ਹੋਵੇ, ਸਾਹਮਣੇ ਖੜੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਜਿੱਦਾਂ ਇੰਨੀ ਗੱਲ ਗਈ, ਸਾਰਿਆਂ ਦੇ ਪੈਰੀ ਡਿੱਗੇ, ਬੜੀ ਕਿਰਪਾ ਕੀਤੀ, ਸਾਡਾ ਡੁੱਬਿਆ ਆਦਮੀ ਤੁਸੀਂ ਸਾਨੂੰ ਮਿਲਾ।
ਅਜੇ ਪੂਰੇ ਹੁੰਦੇ ਨੇ ਰੰਜਲਾ ਇਉਂ ਕਰਕੇ ਕਬੀਰ ਜੀ ਕਹਿੰਦਾ ਕਦੀ ਮੇਰੀ ਜਾਤ ਨੂੰ ਸਭ ਕੁਝ ਹੱਸਣੇ ਹਾਂ ਸਾਰੀ ਦੁਨੀਆਂ ਹੱਸਦੀ ਹੋਈ ਅਜੇ ਪੂਰੇ ਹੁੰਦੇ ਪਰ ਭਲੇ ਹਾਰੀ ਇਸ ਜਾਤ ਕੀ ਜਿਨ ਜਿਵੇਂ ਉਹ ਸਿਰਜਣਹਾਰ ਇਹ ਜਾਤ ਦੇ ਬਲਿਹਾਰੇ ਜਾਵਾਂ ਅੱਜ ਦੇ ਵਿੱਚ ਆ ਕੇ ਮੈਂ ਸਿਰਜਣਹਾਰ ਦੀ ਬੰਦਗੀ ਕੀਤੀ ਆਪ ਤੇਰਾ ਗੁਨਾਹ ਤਰੀਆਂ ਕਰੋੜਾਂ ਜੀਵਾਂ ਦਾ ਉਧਾਰ ਕੀਤਾ
ਪਿਛਲੇ ਜਨਮ ਦੀ ਪੁਨਰ ਜਨਮ ਜਿਹੜੇ ਲੋਕ ਨਹੀਂ ਮੰਨਦੇ ਇੱਥੇ ਵਿਚਾਰ ਆਉਂਦੀ ਹੈ। ਹਾਂਜੀ, ਪਿਛਲੇ ਜਨਮ ਦਾ ਅਰਦਾਸ ਦਾ ਇਹ ਇਹਦੇ ਪਾਸ ਬਹੁਤ ਸਾਰੇ ਇਹਨਾਂ ਦੇ ਸ਼ੀਸ਼ ਭਜਨ ਕਰਨ ਵਾਲੇ ਵਿਦਿਆ ਅਧਿਐਨ ਕਰਨ ਵਾਲੇ ਰਹਿੰਦੇ ਹਨ, ਜਿਹਨਾਂ ਵਿੱਚੋਂ ਪਿਛਲੇ ਜਿਹੜਾ ਅਰਦਾਸ ਹੈ ਪਿਛਲੇ ਜਨਮ ਇਹ ਵੀ ਬ੍ਰਹਮਚਾਰੀ ਸੀ। ਆਪ ਜੀ ਦਰਖਤ ਰਹਿਣ ਵਾਲੇ ਦਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੋਸਾਈ ਇੱਕ ਕੁਟੀਆ ਸੀ ਉਹਨੇ ਆਉਣੀ ਸੀ, ਉੱਥੇ ਬਹੁਤ ਵੱਡਾ ਲੰਗਰ ਚੱਲੇ, ਬਹੁਤ ਹੀ ਸੰਗਤ ਰਹੇ। ਐਸਾ ਨਹੀਂ ਪੁੱਛਿਆ ਦੇ ਵਾਸਤੇ ਉਹਦੇ ਸ਼ਿਸ਼ ਜਾਂਦੇ ਹੁੰਦੇ, ਉਹਨਾਂ ਨੂੰ ਹੁਕਮ ਸੀ ਵੀ ਚੰਗੇ ਘਰਾਂ ਵਿੱਚੋਂ ਜਿਹੜੇ ਨੇਕ ਹੋਣ, ਪਰਮਾਤਮਾ ਹੋਣ, ਨੇਕ ਨੀਅਤੀ ਦੀ ਕਿਰਤ ਕਰਨ ਵਾਲੇ ਹੋਣ, ਚੰਗੇ ਕੁਲੀਨ ਹੋਣ, ਉਹਨਾਂ ਤੋਂ ਪੁੱਛਿਆ ਲਿਆ ਕਰੋ। ਐਸੇ ਵੈਸੇ ਲੋਕਾਂ ਨੇ ਕੋਈ ਕਦੇ ਪੁੱਛਿਆ ਨਹੀਂ ਲੈਣੀ, ਕਿਉਂਕਿ ਅੰਨ ਦਾ ਅਸਰ ਮਨ ਤੇ ਹੋਇਆ ਕਰਦਾ, ਇਹ ਤਾਂ ਅੰਨ ਵੈਸਾ ਮਨ। ਐਸੇ ਹੀ ਕਰਦੇ ਸੀ, ਭਜਨ ਬਣਾ ਕੇ ਰਵਾਂ ਜਿਨ ਛਕਾਣਾ, ਉਹ ਭਜਨ ਕਰਦੇ ਹੋਰੇ ਸੇਵਾ ਤੇ ਭਜਨ ਵੀ ਪਾਸਰੇ ਕਰਦੇ ਸਨ। ਇਹ ਵੀ ਬ੍ਰਹਮਚਾਰੀ ਕਈ ਵਾਰੀ ਪੁੱਛਣ ਜਾਂਦਾ, ਇੱਕ ਮਹਾਜਨ ਸੀ ਬਾਣੀਆ ਜਿਹਦਾ ਉਹਦਾ ਕਰਤੱਵ ਇਹੋ ਜਿਹੀ ਸੀ ਤੇ ਉਹਦਾ ਇੱਕ ਸ਼ਾਹ ਜਮਾਤ ਸੀ ਜਿਹਦਾ ਰੁਪਇਆ ਲੈ ਕੇ ਵਰਤਦਾ ਸੀ, ਪਰ ਇਹਦਾ ਵੀ ਕਰਤੱਵ ਅੱਛਾ ਨਹੀਂ ਸੀ, ਚੰਗਾ ਕਰਤੱਵ ਨਹੀਂ ਸੀ, ਉਹਦਾ ਵੀ ਕਰਤੱਵ ਕੋਈ ਚੰਗਾ ਨਹੀਂ ਸੀ ਜਮਾਤ। ਸਵੈਂ ਕਰਕੇ ਕਈ ਦਫ਼ਾ ਇਸਨੇ ਕਹਿਣਾ ਇਸਨੂੰ ਬ੍ਰਹਮਚਾਰੀ ਨੂੰ, ਬ੍ਰਹਮਚਾਰੀ ਜੀ ਮੈਥੋਂ ਵੀ ਕਿਤੇ ਲੈ ਕੇ ਪਿਛਾ ਵਗੈਰਾ ਅੰਨ ਪਾਣੀ ਬਣਾ ਕੇ ਰਾਮਾਨੰਦ ਜੀ ਨੂੰ ਛਕਾਓ ਤਾਂ ਕਿ ਮੇਰਾ ਵੀ ਭਲਾ ਹੋਵੇ। ਪਰ ਉਹ ਇਕੱਲੇ ਘਰ ਤੋਂ ਨਹੀਂ ਸੀ ਲਿਆਉਂਦਾ ਹੁੰਦਾ, ਇਹ ਵੀ ਉਸਨੂੰ ਕੁਛ ਇਲਮ ਸੀ, ਪਤਾ ਸੀ ਵੀ ਇਹਦੀ ਕਿਰਤ ਅੱਛੀ ਨਹੀਂ ਮੰਨੀ ਜਾਂਦੀ, ਸਾਨੂੰ ਅੱਛੇ ਤਰ੍ਹਾਂ ਤੋਂ ਲਿਆਉਣ ਦਾ ਹੁਕਮ ਹੈ। ਇਸੀ ਤਰ੍ਹਾਂ ਇੱਕ ਦਿਨ ਦਾ ਜ਼ਿਕਰ, ਮੀਂਹ ਪੈਂਦਾ ਸੀ, ਮੀਂਹ ਪੈਣ ਕਰਕੇ ਚਿੱਕੜ ਹੋਇਆ ਹੋਇਆ ਸੀ ਗਲੀਆਂ ਦੇ ਵਿੱਚ ਥਾਂ ਥਾਂ ਚਿੱਕੜ, ਤੇ ਸ਼ਾਹ ਲੈਣ ਵਾਸਤੇ ਇਹ ਅਰਦਾਸ ਜੋ ਪਿਛਲੇ ਜਨਮ ਦੇ ਵਿੱਚ ਪਹੁੰਚਾਈ ਸੀ ਗਿਆ, ਜਾਂਦਾ ਜਾਂਦਾ ਕੁਦਰਤੀ ਤਿਲਕ ਕੇ ਉਸ ਪਾਣੀ ਦੀ ਦੁਕਾਨ ਦੇ ਅੱਗੇ ਡਿੱਗ ਪੈਂਦਾ ਹੈ। ਜਿੰਨਾ ਆਟਾ ਉੱਟਾ ਇਕੱਠਾ ਕੀਤਾ ਉਹ ਵੀ ਡੁੱਲ ਗਿਆ ਵਿੱਚ ਮਿੱਟੀ ਚ ਮਿਲ ਗਿਆ। ਚਾਟੀ ਉਹ ਬਾਣੀ ਕਹਿਣ ਲੱਗਾ, ਦੇਖੋ ਮੈਂ ਰੋਜ਼ ਅਰਜ ਕਰਦਾ ਮੈਥੋਂ ਲਿਜਾ ਕੇ ਕੁਛ ਛਕਾਓ ਰਾਮਾਨੰਦ ਜੀ ਨੂੰ, ਗੁਸਾਈ ਜੀ ਨੂੰ, ਮੇਰਾ ਵੀ ਭਲਾ ਹੋਵੇ। ਪਹਿਲੇ ਲਿਜਾਂਦੇ ਵੀ ਦੇਖੋ ਅੱਜ ਕਿੰਨਾ ਚਿੱਕੜ ਹੈ, ਕਿੰਨੇ ਔਖੇ ਹੁੰਦੇ ਹੋ, ਪਹਿਰਾ ਜੋ ਕੁਛ ਤੁਸੀਂ ਪਿੱਛਾ ਇਕੱਠੀ ਕੀਤੀ ਉਹ ਵੀ ਡੁੱਲ ਗਈ, ਮੈਥੋਂ ਲੈ ਜਾਓ ਅੱਜ ਮੇਰਾ ਵੀ ਭਲਾ ਹੋਈ, ਤੁਸੀਂ ਵੀ ਸੁਖੀ ਰਹੋਗੇ। ਇਹ ਜੇ ਤਕਲੀਫ ਜੀ ਦੀ ਹਾਲਤ ਦੇਖ ਕੇ, ਸਾਰਾ ਦੁੱਲੇ ਦਿੱਲਾ ਆਟਾ ਦੇਖ ਕੇ, ਚਿੱਕੜ ਚਿੱਕੜ ਦੇਖ ਕੇ ਉੱਥੋਂ ਰਾਸ਼ਨ ਲੈ ਲਿਆ, ਲਿਆ ਕੇ ਉਹਦਾ ਭੋਜਨ ਬਣਾ ਕੇ ਰਾਮਾਨੰਦ ਜੀ ਨੂੰ ਛਕਾਇਆ। ਪਰ ਅੱਜ ਸਾਰੀ ਰਾਤ ਰਾਮਾਨੰਦ ਦੀ ਬਿਰਤੀ ਭਜਨ ਵਿੱਚ ਨਹੀਂ ਲੱਗੀ। ਸਾਧ ਸਿੰਘ ਕਿਤਨਾ ਅਸਰ ਕਰਦਾ ਹੈ, ਜੈਸਾ ਅੰਨ ਵੈਸਾ ਮਨ। ਅੰਨ ਦਾ ਤਿੰਨ ਹਿੱਸੇ ਬਣਦੇ ਹਨ, ਇੱਕ ਤਾਂ ਭੋਗ ਬਣ ਜਾਂਦਾ ਹੈ, ਇੱਕ ਹੱਡੀਆਂ ਮਾਸ ਨਾੜੀਆਂ ਬਣਦਾ ਹੈ, ਇੱਕ ਹਿੱਸਾ ਮਨ ਬਣਦਾ, ਅੰਤਰ ਕਣ ਬਣਦਾ। ਜੈਸਾ ਅੰਨ ਵੈਸਾ ਮਨ, ਸ਼ੁੱਧ ਅੰਨ ਸ਼ੁੱਧ ਮਨ ਪੈਦਾ ਕਰਦਾ ਹੈ, ਮਲਨ ਅੰਨ ਮਲਨ ਮਨ ਪੈਦਾ ਕਰੇਗਾ, ਮਲਨ ਮਨ ਜਿਹੜਾ ਭਜਨ ਵਿੱਚ ਨਹੀਂ ਜੁੜੇਗਾ। ਇਸੀ ਗੱਲ ਨੂੰ ਗੁਰੂ ਨਾਨਕ ਜੀ ਨੇ ਮਲਕ ਭਾਗੋ ਦੇ ਬਾਜ ਲਾ ਲਓ, ਦੋਨਾਂ ਦੇ ਕੋਹ ਦੇ ਜਿਹੜਾ ਪ੍ਰਸ਼ਾਦਾ ਤੇ ਚੰਗੇ ਚੰਗੇ ਮਾਲ ਗੁਣਿਆਂ ਦਾ ਮੁਕਾਬਲਾ ਕਰਕੇ ਦਿਖਾਇਆ ਸੀ। ਮਲਕ ਭਾਗੋ ਸੀ ਉਸ ਵਕਤ ਦੇ ਉਸ ਥਾਂ ਦੇ ਨਵਾਬ ਦਾ ਦੀਵਾਨ, ਯਾਨੀ ਮਿਨਿਸਟਰ, ਜਿਹੜਾ ਰਿਸ਼ਵਤ ਵੱਡੀ ਆਦਿ ਪਹੁੰਚ ਲੈਂਦਾ ਸੀ, ਤੇ ਬਾਕੀ ਭਾਈ ਲਾ ਲਓ ਤਰਖਾਣ, ਗਰੀਬ ਤਰਖਾਣ ਸੀ, ਹੱਕ ਦੀ ਕਿਰਤ ਕਰਨ ਵਾਲਾ, ਰੁੱਖਾਂ ਵਿੱਚ ਕਿਰਤ ਦੀ ਜਿਹੜੀ ਯਾਨੀ ਹੱਕ ਦੀ ਕਿਰਤ ਹੈ ਉਹਦਾ ਅੰਨ ਸ਼ੁੱਧ ਹੋਇਆ ਕਰਦਾ। ਗੁਰੂ ਜੀ ਨੇ ਤਦੇ ਹੀ ਮਲਕ ਭਾਗੋ ਨੂੰ ਕਿਸੇ ਉਸ ਮੌਕੇ ਦਿਖਾਇਆ ਸੀ ਜਦੋਂ ਉਸਨੇ ਬਹੁਤ ਸਾਰਾ ਕਿਹਾ, ਲਾ ਲਓ ਤਰਖਾਣ, ਗਰੀਬ ਆਦਮੀ ਕਿੱਲੇ ਕਰਨ ਵਾਲਾ, ਉਹਦੇ ਘਰੋਂ ਤੁਸੀਂ ਰੋਟੀਆਂ ਖਾਂਦੇ ਤੇ ਮੇਰੇ ਮਲਕ ਮਾਲਕਿਆਂ ਨੂੰ ਤੁਸੀਂ ਤਿਆਗਦੇ ਹੋ, ਤੁਸੀਂ ਨਿੰਦਦੇ ਹੋ। ਗੁਰੂ ਜੀ ਕਹਿਣ, ਨਹੀਂ ਮਲਕ ਜੀ, ਦੋਨਾਂ ਦਾ ਮੁਕਾਬਲਾ ਕਰਕੇ ਦਿਖਾ ਦਿੰਦੇ ਹਾਂ, ਮੰਗਾਓ ਆਪਣੇ ਜਿਹੇ ਤੁਸੀਂ ਪਕਵਾਨ ਬਣਾਏ ਹਨ। ਲਾਲੂ ਨੇ ਕਿਹਾ, ਲਿਆ ਜਿਹਾ ਟੁੱਕਰ ਹੈ ਉਹਦੇ ਲੈਂਦਾ ਗਿਆ, ਕਹਿਣ ਗਿਆ ਦੇਖੋ ਸੱਜੇ ਹੱਥ ਵਿੱਚ ਲੈ ਕੇ ਆ ਟੁੱਕਰ ਕੁਝ ਜਿਹੜਾ ਇਹ ਤਾਂ ਕਹਿੰਦੇ ਭਾਈ ਲਾਲ ਤਰਖਾਣ ਕਿੱਲੇ ਕਰਨ ਵਾਲੇ ਦਾ ਸਰੀ ਵਾਦੀ ਦਾ ਆਹ ਤੇਰੇ ਪਕਵਾਨ ਹਨ। ਦੋਨਾਂ ਨੂੰ ਜਦੋਂ ਗੁਰੂ ਜੀ ਨੇ ਨਪੀੜਿਆ ਦੋਨਾਂ ਵਿੱਚੋਂ ਧਾਰਾ, ਭਾਈ ਲਾਲੋ ਦੇ ਅੰਨ ਵਿੱਚੋਂ ਦੁੱਧ ਦੀ ਧਾਰਾ ਗਿਰਦੀ ਆ, ਉਹਦੇ ਵਿੱਚ ਖੂਨ ਦੀ ਧਾਰਾ ਗਿਰਦੀ ਆ। ਇਹ ਕੀ ਕਹਿਣ ਲੱਗਾ ਗੁਰੂ ਜੀ ਨੇ ਪਛਾਣ ਲਾ ਮੈਂ ਕੀ ਕਹਿਣਾ, ਦੇਖ ਲੈ ਜੀ ਆਹ ਖੂਨ ਨਿਚੋੜਿਆ ਹੋਇਆ ਗਰੀਬਾਂ ਦਾ ਕਿਰਤ ਲੈ ਕੇ, ਉਹ ਹੱਕ ਦੀ ਕਿਰਤ ਹੈ, ਹੱਕ ਦੀ ਕਿਰਤ ਦੁੱਧ ਹੁੰਦੀ ਹੈ, ਇਹ ਖਾ ਕੇ ਮਨ ਸ਼ੁੱਧ ਹੁੰਦਾ, ਇਹ ਖਾ ਕੇ ਮਨ ਬਲਨ ਰਹੇਗਾ। ਇਹ ਲੋਭ ਲਾਲਚ ਵਿੱਚ ਆ ਕੇ ਬ੍ਰਹਮਣ ਹਾਲ ਗਰੀਬ ਗੁਰੂ ਦੇ ਜਿਹੜੀ ਜੀ ਸਾਧੂ ਵਗੈਰਾ ਖਾ ਤਾਂ ਜਾਣਗੇ ਤੇਰਾ, ਲੇਕਿਨ ਮਨ ਟੁੱਟ ਜਾਏਗਾ, ਲਿਵ ਟੁੱਟ ਜਾਏਗੀ, ਉਹਦਾ ਪਾਪ ਤੈਨੂੰ ਲੱਗੇਗਾ। ਇਸ ਕਰਕੇ ਐਨ ਖਾ ਕੇ ਮਨ ਸ਼ੁੱਧ ਹੋਏਗਾ, ਲਿਵ ਜੁੜੇਗੀ ਪਰਮਾਤਮਾ, ਭਜਨ ਆਨੰਦ ਪ੍ਰਾਪਤ ਹੋਏਗਾ। ਇਸ ਕਰਕੇ ਹੀ ਇੱਧਰ ਅੰਨ ਦਾ ਅਸਰ ਰਾਮਾਨੰਦ ਦਾ ਸਾਰੀ ਰਾਤ ਦੇ ਨਾਲ ਲੱਗਿਆ ਭਜਨ ਦੇ ਵਿੱਚ, ਉਹ ਆਨੰਦ ਜਿਹੜਾ ਅੱਗੇ ਆਉਂਦਾ ਸੀ। ਬੜਾ ਦੁੱਖ ਹੋਇਆ ਜਿਹੜੇ ਜਿਹਨੂੰ ਇਹੋ ਜਿਹੀ ਵਸਤਾਂ ਦੇ ਕਿਤੇ ਤਾਂ ਹੀ ਨਾਲ ਲੱਗੇ, ਉਹਦਾ ਕਹਿਣਾ ਕੀ ਹੈ ਕਿੰਨਾ ਦੁੱਖ ਹੁੰਦਾ। ਸੰਯਮ ਕਰਕੇ ਸਵੇਰੇ ਹੀ ਬੁਲਾਇਆ ਉਹ ਜਿਹੜਾ ਪਿੱਛਾ ਲੈਣ ਵਾਲਾ ਸੀ ਬ੍ਰਹਮਚਾਰੀ, ਬੁਲਾ ਕੇ ਕਿਵੇਂ ਸੱਚ ਦੱਸ ਗੱਲ ਤੁਸੀਂ ਕਿੱਥੋਂ ਲਿਆਂਦੀ ਸੀ, ਉਸਨੇ ਸਾਰੀ ਗੱਲ ਦੱਸਤੀ। ਮਹਾਰਾਜ ਇਉਂ ਕਰਕੇ ਮੈਂ ਟਿਪਕੇ ਟਿਪ ਪਿਆ, ਇੱਕ ਬਾਣੀਆਂ ਸੀ ਅੱਗੇ ਵੀ ਮੈਨੂੰ ਕਹਿੰਦਾ ਸੀ ਮੈਥੋਂ ਲਿਜਾ ਕੇ ਕਿਤੇ ਉਹਨਾਂ ਨੂੰ ਭੋਜਨ ਮਾਰ ਕੇ ਛਕਾ, ਮੇਰਾ ਵੀ ਭਲਾ ਹੋਵੇ। ਮੈਂ ਲਿਆਉਂਦਾ ਨੀ ਸੀ, ਮੈਨੂੰ ਪਤਾ ਸੀ ਉਹਦੀ ਕਿਰਤ ਦੀ ਸਾਫ਼ ਅੱਛੀ ਨੀ ਸੀ, ਇਉਂ ਕਰਕੇ ਅੱਜ ਇਹੋ ਜਿਹੀ ਹਾਲ ਦੇਖ ਕੇ ਚਿੱਕੜ ਵੀ ਪੈਂਦਾ ਸੀ। ਮੈਂ ਉਸੇ ਤੋਂ ਲਿਆ ਕੇ ਉਹ ਅੰਨ ਦਾ ਭੋਜਨ ਬਣਾ ਕੇ ਆਪ ਨੂੰ ਛਕਾਇਆ। ਕਹਿੰਦਾ ਇਹਦਾ ਪਤਾ ਲੈ ਉਹ ਕੀ ਕਿਰਤ ਕਰਦਾ, ਜਾ ਕੇ ਪੁੱਛਿਆ ਉਹਨੂੰ ਵੀ ਕੀ ਕਿਰਤ ਕਰਦਾ। ਕਹਿਣ ਕਿਰਤ ਮੇਰੀ ਐਸੀ ਵੈਸੀ ਉਹ ਹੈ। ਤੇ ਫਿਰ ਮੇਰਾ ਸ਼ਾਹ ਕਹਿਣ ਲੱਗਾ ਜਮਾਤ ਉਹ ਵੀ ਇਹ ਸਹੀ ਹੈ, ਇਸ ਕਰਕੇ ਕਿਰਤ ਆਈ ਜੀ ਹੋਇਆ ਮੇਰੀ। ਸੰਯਮ ਕਰਕੇ ਆ ਕੇ ਸਾਰੀ ਗੱਲ ਦੱਸ ਦਿੱਤੀ, ਮਹਾਰਾਜ ਕਹਿਣ ਕਿਰਤ ਉਹਦੀ ਐਸੀ ਵੈਸੀ ਹੈ, ਉਹਦਾ ਸ਼ਾਹ ਜਮਾਤ ਉਹ ਵੀ ਐਸੇ ਵੈਸੇ ਹੀ ਹੈ। ਉਸ ਮੌਕੇ ਰਾਮਾਨੰਦ ਜੀ ਨਾਰਾਜ਼ ਹੋ ਕੇ ਸ਼ਰਾਬ ਦੇ ਦਿੱਤੇ, ਜਾ ਤੈਂ ਇੰਨੀ ਬੜੀ ਭਾਰੀ ਗਲਤੀ ਕੀਤੀ, ਸਾਰੀ ਰਾਤ ਮੈਂ ਚਿੱਤ ਦੁਖੀ ਰਿਹਾ, ਸਮਾਧੀ ਨੂੰ ਜੁੜੀ ਮੇਰੀ, ਜਾ ਚਮਾਰਾ ਨੇ ਕਰਤਾ ਸੀ ਜਨਮ ਦਾ ਸ਼ਰਾਬ ਹੋ ਗਿਆ। ਸੋ ਇਹਨੇ ਕਮਾਈ ਕਾਫੀ ਸੀ, ਮਨਸ਼ੁੱਧ ਸੀ, ਬਿਰਦਾ ਸੀ, ਛੱਟ ਹੀ ਜਾ ਕੇ ਦਰਿਆ ਦੇ ਕਿਨਾਰੇ ਕਿਨਾਰੇ ਸਰੀਰ ਤਿਆਗ ਜਾਂਦਾ। ਸਰੀਰ ਤਿਆਗ ਕੇ ਕੋਈ ਚੰਗਾ ਕਾਟ ਚਮਾਰ ਸੀ ਉਹਦੇ ਗ੍ਰਹਿ ਜਾ ਕੇ ਨਿਮਿਆ, ਹੌਲੀ ਹੌਲੀ ਉਹਦੇ ਘਰ ਜਨਮ ਹੋ ਗਿਆ। ਪਰ ਪਿਛਲੇ ਜਨਮ ਦੇ ਸੰਸਕਾਰ ਹਨ, ਉਹਨੂੰ ਦੁੱਧ ਨਹੀਂ ਚੁੰਘਦਾ ਹੈ। ਮੈਂ ਪਿਛਲੇ ਜਨਮ ਦੇ ਬ੍ਰਹਮਚਾਰੀ ਸੀ, ਹੁਣ ਮੈਂ ਦੁੱਧ ਕਿਵੇਂ ਚੁੰਘੇ ਨਾ, ਦੁੱਧ ਨਾ ਚੁੰਘਣ ਕਰਕੇ ਦੁੱਖ ਹੋ ਗਿਆ ਬੱਚੇ ਦਾ, ਸਾਰਿਆਂ ਨੂੰ, ਸਾਰੇ ਘਰਦਿਆਂ ਨੂੰ, ਬੱਚਾ ਦੁੱਧ ਨਹੀਂ ਚੁੰਘਦਾ। ਉਧਰ ਰਾਮਾਨੰਦ ਨੂੰ ਬੈਠੇ ਵੀ ਧਿਆਨ ਵਿੱਚ ਬੈਠਿਆਂ ਨੂੰ ਇਸ਼ਾਰਾ ਹੋਇਆ, ਕਹਿਣ ਲੱਗੇ ਗਲਤੀ ਥੋੜੀ, ਸ਼ਰਾਬ ਬਹੁਤ ਵੱਡਾ ਦੇ ਦਿੱਤਾ, ਬੱਚਾ ਮਰ ਰਿਹਾ, ਜਾ ਕੇ ਉਸ ਨਾਲ ਨਾ ਮਿਲ ਦੇ ਨਾਲ ਕਹਿ ਉਹਨੂੰ ਦੁੱਧ ਚੁੰਘੇ, ਨਹੀਂ ਮਰ ਜਾਏਗਾ, ਤੈਨੂੰ ਲੱਗੇਗਾ ਸ਼ਰਾਬ। ਹੁਣ ਰਾਮਾਨੰਦ ਜੀ ਜਿਹੜੇ ਮੱਥੇ ਨੀਚੇ ਲੱਗਦੇ, ਸ਼ਰਾਬ ਚੱਲ ਕੇ ਜਾਂਦੇ ਵਿਹੜੇ, ਬੜੇ ਖੁਸ਼ੀ ਹੋਏ, ਲਓ ਜੀ ਕਿਹਦੇ ਘਰ ਨਾਰਾਇਣ ਆ ਗਿਆ, ਦੱਸੋ ਕਿਹਦੇ ਬਾਲਕ ਜੀ ਮੈਂ ਜਿਹੜਾ ਦੁੱਧ ਨੀ ਚਾਹੁੰਦਾ ਜੀ। ਘਰ ਲੈ ਕੇ ਛਾਟੀ ਬਾਲਕ ਨੂੰ ਗੋਦ ਵਿੱਚ ਲਿਆ, ਪਿਆਰ ਦਿੱਤਾ, ਸਿਰ ਪਰੋਚੇ, ਕਹਿਣਾ ਬੇਟਾ ਫਿਕਰ ਨਾ ਕਰ, ਦੁੱਖ ਸੋਹਣਾ ਜੀ ਹੋ ਗਿਆ, ਦੁੱਧ ਚੋਂ ਗੂਟਾ ਖੋਲ ਕੇ ਚਨਾਵਟ ਦੇ ਦਿੱਤਾ, ਉਹਨੇ ਸਿੱਖ ਬਣ ਗਿਆ ਸਮਝੇ। ਇਸ ਤਰੀਕੇ ਸੇ ਉਹਨਾਂ ਦੁੱਧ ਚੁੰਘਣ ਲੱਗੇ, ਹੌਲੀ ਹੌਲੀ ਉਹ ਸੰਸਕਾਰ ਜਿਹੜੇ ਪਏ ਹੋਏ ਸੀ ਉਹਨਾਂ ਨੇ ਜ਼ੋਰ ਪਾਇਆ। ਜਿਵੇਂ ਪੜ੍ਹਦਾ ਪੜ੍ਹਦਾ ਕੋਈ ਮੁੰਡਾ ਕਿਤਾਬ ਖੁੱਲੀ ਹੈ, ਕਿਤੇ ਨੀਂਦ ਆ ਗਈ ਬੈਠੇ ਬੈਠੇ ਨੂੰ, ਜਦੋਂ ਜਾ ਰਹੀ ਉੱਥੋਂ ਫਿਰ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸੀ ਤਰ੍ਹਾਂ ਪਿਛਲੇ ਜਨਮ ਦੀ ਕਮਾਈ ਚੰਗੀ ਕੀਤੀ ਹੋਈ ਸੀ, ਮਾਮੂਲ ਲਈ ਅੰਸ਼ ਮਾਤਰ ਬਾਕੀ ਸੀ, ਉੱਥੋਂ ਫਿਰ ਸ਼ੁਰੂ ਕਰ ਦਿੱਤੀ। ਇਉਂ ਕਰਕੇ ਇਸ ਤਰੀਕੇ ਦੇ ਦਰਦਾਸ ਦਾ ਜਨਮ ਹੋਇਆ ਸੀ। ਪਰ ਉਹਦੀ ਰੁਚੀ ਬਚਪਨ ਤੋਂ ਹੀ ਸਤਸੰਗ ਵੱਲ, ਭਜਨ ਪਾਠ ਵੱਲ, ਹੋਰ ਪਾਸੇ ਸੰਸਾਰ ਵੱਲ ਤੋਂ ਉਹਦੀ ਰੁਚੀ ਨਹੀਂ ਸੀ। ਪਹਿਲੇ ਸਮੇਂ ਵਿੱਚ ਲੋਕ ਨਿਆਣੇ ਨਿਆਣੇ ਨੂੰ ਵਿਆਹ ਦਿੰਦੇ ਸੀ, ਦੋ ਦੋ ਸਾਲ ਦਿਨ ਵਿਆਹ ਦਿੰਦੇ ਸੀ, ਇਸ ਸਮੇਂ ਹੁੰਦੇ ਸਨ ਉਹਨੂੰ ਇਹੀ ਹਾਲਤ, ਨਿਆਣੇ ਨਿਆਣੇ ਨੂੰ ਵਿਆਹ ਦਿੰਦੇ ਲੋਕਾਂ ਨੂੰ, ਪਰ ਇਹ ਸੀ ਗਲਤੀ ਬਹੁਤ। ਸਵੇਮ ਕਰਕੇ ਜਿੰਨੀ ਦੇਰ ਪਹਿਲਾਂ ਦਿਨਾਂ ਖੜੇ ਦੇਖਣਾ ਵੀ ਕੁਛ ਕਰਦਾ ਕਿ ਨਾ ਕਰਦਾ, ਸੁਭਾਅ ਕਿਹਾ ਜਾ ਸ਼ਾਦੀ ਹੋਣੀ ਅੱਛੀ ਨਹੀਂ ਹੁੰਦੀ ਹੈ, ਉਸ ਸਮੇਂ ਇਹੋ ਜਿਹੇ ਸਨ। ਸਵੇਮ ਕਰਕੇ ਰਵਿਦਾਸ ਨੂੰ ਉਹਨਾਂ ਨੇ ਘਰਦਿਆਂ ਨੇ ਦੇਖਿਆ ਕੁਛ ਕੰਮ ਨਹੀਂ ਕਰਦਾ, ਕਾਰ ਨਹੀਂ ਕਰਦਾ, ਸਤਸੰਗ ਵਿੱਚ ਹੀ ਬੈਠਾ ਰਹਿੰਦਾ, ਅੱਖਾਂ ਮੀਟੀ ਕਰੇ ਗੰਗਾ ਦੇ ਕਿਨਾਰੇ ਬੈਠਾ ਰਹਿੰਦਾ, ਭਜਨ ਕਰੀ ਜਾਂਦਾ, ਇਸ ਕਰਕੇ ਇਹਦੀ ਕਿੰਨੀ ਨਹੀਂ ਹੋਵੇਗੀ, ਜਾਂ ਅਲੇ ਦਾ ਫਜਾ ਵਿਆਹ ਕਰਕੇ ਉਹਦੀ ਘਰ ਵਾਲੀ ਨੂੰ ਤੁਹਾਨੂੰ ਅਲੇ ਦਾ ਕਰ ਦਿੱਤਾ, ਕੁਛ ਨਹੀਂ ਦਿੱਤਾ, ਛੱਪਰੀ ਬਣਾ ਕੇ ਵਿਚਾਰਾ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਹੈ। ਉਸਦੀ ਬਾਬ ਗੁਰੂ ਅਰਜਨ ਦੇਵ ਮਹਾਰਾਜ ਦਰਸ਼ਨ ਪਰਮੇਸ਼ਰ ਦੇ ਨਾਮ ਦੀ ਬਰਕਤ ਉੱਪਰਲੀ ਰਸਤ ਆਈ ਜੀ ਸੀ ਅਰਦਾਸ ਮੰਤਾ ਤੋਰਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਉਹਨਾਂ ਵਿੱਚੋਂ
ਇੱਕ ਆਦਮੀ ਨੂੰ ਕਹਿੰਦਾ ਜਾਂਦਾ ਜਾਂਦਾ ਤੇਜੀ ਰਮਦਾਸ ਨੂੰ, ਉਦੋਂ ਸਮੇਂ ਕੋਈ ਚੰਗੇ ਹੁੰਦੇ ਸਨ, ਕਹਿ ਦੀ ਵੀ ਤੇਰੀ ਦਮੜੀ ਲੈ ਲਈ ਸੀ ਗੰਗਾ ਨੇ ਤੇ ਆਹ ਦੋ ਕੰਗਣ ਤੇਰੀ ਪੇਟ ਆ ਗਈ, ਜਾਂਦਾ ਜਾਂਦਾ ਤੁਸੀਂ ਦੇ ਜੀ ਅਸੀਂ ਸਿੱਧੇ ਲੰਘ ਜਾਂਦੇ ਹਾਂ, ਕਾਹਨੂੰ ਇੰਨਾ ਵਕਤ ਖਰਾਬ ਕਰਾਂਗੇ। ਉਹ ਕਹਿੰਦਾ ਚੰਗਾ। ਉਹ ਆਦਮੀ ਉੱਧਰ ਦੀ ਆਇਆ, ਉਹਦੇ ਚਿੱਤ ਵਿੱਚ ਬੇਈਮਾਨੀ ਹੋ ਗਈ ਬਈ ਕਿਹੜਾ ਰਵਦਾਸ ਨੂੰ ਪਤਾ ਹੈ ਦੋ ਕੰਗਣਾਂ ਦੀ ਬਜਾਏ ਇੱਕ ਦੇ ਦਿੰਦੇ ਹਾਂ, ਬੜੀ ਕੀਮਤੀ ਚੀਜ਼ ਹੈ ਹੀਰੇ ਜੱਟ ਕੰਗਣ ਹਨ, ਕਿਸੇ ਮੌਕੇ ਕੰਮ ਆਉਣਗੇ ਲੱਖਾਂ ਰੁਪਏ, ਕਿਸੇ ਮੌਕੇ ਇਹਨੇ ਵੱਟ ਕੇ ਆਪਣਾ ਕੰਮ ਚਲਾਵਾਂਗੇ। ਇੱਕ ਕੰਗਣ ਤਾਂ ਉਹਨੇ ਲਗੋ ਲਿਆ, ਦੂਜੇ ਦੀ ਬਾਤ ਆ ਗਈ, ਕਹਿੰਦਾ ਲੋ ਭਗਤ ਜੀ ਜਿਵੇਂ ਤੁਸੀਂ ਕਿਹਾ ਸੀ ਨਾ ਬਈ ਹੱਥ ਕੱਢ ਕੇ ਲਵੇ, ਅਸੀਂ ਬੇਨਤੀ ਕੀਤੀ ਹੱਥ ਨਿਕਲਿਆ ਸੀ ਦਮਣੀ ਰੱਖਤੀ ਹੱਥ ਅਲੋਪ ਹੋ ਗਿਆ, ਦੂਜਾ ਹੱਥ ਨਿਕਲਿਆ ਤਾਂ ਕੰਗਣ ਦਿੱਤਾ ਇੱਕ, ਕਿਹਾ ਇਹ ਰਵਦਾਸ ਨੂੰ ਦੇ। ਰਮਦਾਸ ਕਹਿਣਾ ਛੱਪੜੀ ਸੀ ਉੱਥੇ, ਛੱਪੜੀ ਦੇ ਵਿੱਚ ਟੰਗਣ ਨੂੰ ਥਾਂ ਹੁੰਦਾ, ਬਾਂਸਾਂ ਵਿੱਚ ਹੁੰਦੇ ਨੇ, ਕਹਿਣ ਲੱਗੇ ਇੱਥੇ ਟੰਗ ਦੇ ਭਾਈ। ਦੇਖੀ ਦੇਖਿਆ ਨੀ ਉਹਨੇ ਕੰਗਣ ਤਿਆਗੀ ਮਾਇਆ, ਮਾਇਆ ਵੱਲ ਧਿਆਨ ਹੀ ਨੀ ਸੀ, ਕਹਿੰਦੇ ਇੱਥੇ ਟੰਗ ਦੇ ਜੋ ਹੋਇਆ ਠੀਕ ਹੈ। ਉਹ ਤਾਂ ਟੰਗ ਹੀ ਚਲਾ ਗਿਆ। ਸਮਾਂ ਪਾ ਕੇ ਕੁਝ ਦੇਰ ਤੋਂ ਬਾਅਦ ਉਸ ਆਦਮੀ ਨੇ ਸੋਚਿਆ ਵੀ ਹੁਣ ਤਾਂ ਉਹ ਗੱਲ ਦੂਰ ਗਈ, ਭੁੱਲ ਭੱਲ ਗਈ ਹੋਣੀ ਹੈ, ਇਹ ਕੰਗਣ ਚੱਲ ਕੇ ਕਿਸੇ ਜੌਹਰੀ ਪਾਸ ਵੇਚੀਏ, ਇਹਦਾ ਧਨ ਪਦਾਰਥ ਲਿਆਈਏ ਤੇ ਆਪਣਾ ਘਰ ਦੀ ਗੱਲ ਦੱਚੀ ਬਣਾਈਏ। ਜਾਂਦੇ ਜਾਂਦੇ ਜੌਹਰੀ ਦੇ ਪਾਸ ਪਹੁੰਚੇ, ਜੌਹਰੀ ਦੇ ਪਾਸ ਰੱਖ ਕੇ ਕਹਿਣ ਲੱਗਾ ਸ਼ਾਹ ਜੀ ਦੇਖੋ ਕਿੰਨੇ ਕੁ ਦੀ ਚੀਜ਼ ਹੈ। ਜਦੋਂ ਉਸਨੇ ਉਹ ਚੀਜ਼ ਦੇਖੀ, ਹੀਰੇ ਬੇਅੰਤ ਕੀਮਤੀ ਕੰਗਣ ਵਿੱਚ ਜੁੜੇ ਹੋਏ ਤੇ ਉਹਦੀ ਪੋਜੀਸ਼ਨ ਦੇਖੀ ਆਦਮੀ ਦੀ, ਉਹਨੇ ਸੋਚਿਆ ਵੀ ਜ਼ਰੂਰ ਚੋਰ ਹੈ ਕਿਸੇ, ਇਹਦੀ ਪੋਜੀਸ਼ਨ ਦੀ ਚੀਜ਼ ਨਹੀਂ ਹੈ। ਚਾਟੀ ਪੁਲਿਸਮੈਨ ਨੂੰ ਬੁਲਾਇਆ, ਕਹਿੰਦੇ ਚੋਰ ਹੈ ਦੇਖੋ ਆਹ ਚੀਜ਼, ਇਹ ਪੋਜੀਸ਼ਨ ਇਸ ਦੀ ਹੈ, ਪੁੱਛੋ ਇਹ ਕਿਹਦੀ ਚੁਰਾਈ ਹੈ, ਕਿਹਦਾ ਕਿਹੜਾ ਚੁਰਾਇਆ। ਉਹਨਾਂ ਦੋ ਰੱਖਣੇ ਮਾਰੇ, ਉਹਨੇ ਝੱਟ ਕਹਿ ਦਿੱਤਾ ਸਾਰੀ ਗੱਲ ਦੱਸਦੀਆਂ ਹੋਣਗੇ, ਐਸੀ ਜੀ ਸਾਨੂੰ ਉਦੋਂ ਤਮੜੀ ਦਿੱਤੀ, ਮੈਨੂੰ ਉਹ ਦਿੱਤਾ, ਮੇਰੇ ਨਾਲ ਦਾ ਮੈਨੂੰ ਭੇਜਦਾ ਇੱਕ, ਮੈਂ ਲਿਆਈ ਘਰੋਂ ਦਿਆ। ਉਹਨੇ ਕੀ ਕਿਹਾ ਜੀ, ਕਹਿਣ ਲੱਗੇ ਇੱਥੇ ਛੱਪੜੀ ਟੰਗ ਮੈਂ ਟੰਗਿਆ ਆਇਆ ਸੀ, ਇੱਕ ਮੈਂ ਲੈ ਗਿਆ ਸੀ, ਬਹੁਤ ਚਿਰ ਹੋ ਗਿਆ। ਕਹਿੰਦੇ ਚਲੋ ਅਰਦਾਸ ਨੂੰ ਪੁੱਛੀਏ, ਚਲ ਉੱਥੇ ਚਲੇ ਗਏ, ਤਫਤੀਸ਼ ਕਰਨੀ ਸੀ ਪੁਲਿਸ ਨੇ। ਰਮਦਾਸ ਬੈਠੇ, ਕਹਿਣ ਲੱਗੇ ਅਰਦਾਸ ਜੀ ਇਹ ਤੇਰਾ ਚੋਰ ਹੈ। ਕਹਿੰਦਾ ਮੇਰਾ ਚੋਰ ਕਿਉਂ ਹੈ, ਮੇਰੇ ਕੋਲ ਕੀ ਚੁਰਾਉਣ ਨੂੰ, ਮੈਂ ਤਾਂ ਗਰੀਬ ਆਦਮੀ ਹੈ, ਜੁੱਤੀਆਂ ਕੱਢ ਕੇ ਤਾਂ ਗੁਜ਼ਾਰਾ ਕਰਦਾ, ਚੋਰੀ ਮੇਰੀ ਕੀ ਜੁੱਤੀ ਚੁਰਾ ਕੇ ਲਏ ਕੋਈ ਨਹੀਂ। ਕਹਿੰਦੇ ਤੇਰਾ ਕੰਗਣ ਚੁਰਾ ਕੇ ਲਏ, ਕਿਹੜਾ ਕੰਗਣ। ਕਹਿੰਦੇ ਜਿਹੜਾ ਤੈਨੂੰ ਦੇ ਗਿਆ ਸੀ ਉਹਦੇ ਵਿੱਚ ਕੀ ਕਿਹਨੇ ਚੁਰਾ ਲਿਆ ਸੀ, ਉਹ ਲਿਆਓ ਦਿਖਾਈਏ, ਉਹਨਾਂ ਨੂੰ ਮਿਲਾਈਏ ਕਿ ਅਜੇ ਮਿਲਦਾ ਕਿ ਨਾ।